ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗੁਣਿਆਰੇ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਉ ਹੈ ਸੁਖ ਦੇ ਮੇਲੇ ਦੁਖਿਆਰੇ ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਗੁਰਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਸਤਿਗੁਰ ਪੁਰਖ ਸੁਜਾਣ ਹੈ ਵੱਡੈ ਅਜਾਣ ਮੁਗਦ ਨਿਸਤਾਰੇ ਸਤਿਗੁਰ ਆਗੂ ਜਾਣੀਐ ਬਾਹਾਂ ਪਕੜ ਅੰਦਲੇ ਉਧਾਰੇ ਮਾਣ ਨਿਮਾਣ ਸਦ ਬਲਿਹਾਰੇ ਬਾਣੀ ਮੁੱਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਾਦਰ ਪਰਮ ਸ਼ਕਤੀ ਪਰਮ ਸਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸਾਂ ਸਰੂਪਾਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਦਰਸ਼ਨ ਬਖਸ਼ੇ ਹਨ ਹਜ਼ੂਰ ਦੇ ਬਖਸ਼ੇ ਉਦਮ ਪ੍ਰਸ਼ਾਦ ਦਾ ਸਦਕਾ ਗ੍ਰੰਥੀ ਸਿੰਘ ਸਾਹਿਬਾਨ ਨੇ ਨਿਤਨੇਮ ਬਾਣੀਆਂ ਦੇ ਪਾਠ ਉਚਾਰਨ ਕੀਤੇ ਹਨ, ਗੁਰਮੰਤਰ ਦੇ ਜਾਪ ਸਿਮਰਨ ਹੋਏ ਹਨ, ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਗੁਰਮੁਖਾਂ ਨੇ ਗਾਇਨ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਕਥਾ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਪਰਮ ਪਵਿੱਤਰ ਕਲਿਆਣਕਾਰੀ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਟੋਡੀ ਮਹੱਲਾ ਪੰਜਵਾਂ। ਸਤਿਗੁਰੂ ਮਹਾਰਾਜ ਨੇ ਸਾਰੀ ਬਾਣੀ ਰਾਗ ਰਾਗਣੀਆਂ ਅਤੇ ਛੰਦਾਬੰਦੀ ਵਿੱਚ ਉਚਾਰਨ ਕੀਤੀ ਹੈ, ਕਿਉਂਕਿ ਰਾਗ ਸੁਰ ਸਾਜ ਇਹ ਮਨੁੱਖੀ ਮਨ ਦੇ ਉੱਪਰ ਬੜਾ ਪ੍ਰਭਾਵ ਪਾਉਂਦਾ। ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਗਏ ਹਨ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਵਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਇਹ ਅਬਾਰਤ ਜੋ ਭਾਈ ਗੁਰਦਾਸ ਨੇ ਲਿਖੀ ਹੈ, ਜਨਮ ਸਾਖੀ ਵਿੱਚ ਵਿਸਥਾਰ ਸਾਹਿਤ ਬਚਨ ਲਿਖੇ ਕਿ ਜਦੋਂ ਹਜ਼ੂਰ ਬਗਦਾਦ 'ਚ ਪਹੁੰਚੇ ਤਾਂ ਉੱਥੇ ਪਹਿਲਾਂ ਇੱਕ ਦਸਤਗੀਰ ਨਾਮੇ ਪੀਰ ਹੋਇਆ ਸੀ, ਉਸਦੀ ਗੱਦੀ ਚੱਲਦੀ ਸੀ, ਉਸਦੀ ਗੱਦੀ 'ਤੇ 27ਵਾਂ ਪੀਰ ਸੀ, ਸਾਰੇ ਉਸਨੂੰ ਦਸਤਗੀਰ ਪੀਰ ਕਿਹਾ ਕਰਦੇ ਸੀ ਅਤੇ ਬੜੇ ਲੋਕ ਉਸਦੀ ਪੂਜਾ ਕਰਦੇ ਸਨ, ਮੱਥੇ ਟੇਕਦੇ ਸਨ, ਬੜਾ ਵੱਡਾ ਪੀਰ ਮੰਨਿਆ ਜਾਂਦਾ ਸੀ। ਉਹਦਾ ਚੇਲਾ ਇੱਕ ਜਦੋਂ ਸ਼ਹਿਰੋਂ ਬਾਹਰ ਆਇਆ ਸਵੇਰ ਵੇਲੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਇਹ ਬਚਨ ਪੜ੍ਹੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤਾਂ ਹਜ਼ੂਰ ਨੇ ਆਸਾ ਰਾਗ ਵਿੱਚ ਵਾਹਿਗੁਰੂ ਦਾ ਜਸ ਗਾਇਆ। ਉਹ ਪੀਰ ਦਾ ਚੇਲਾ ਵਾਪਸ ਮੁੜਿਆ ਅਤੇ ਆਪਣੇ ਪੀਰ ਨੂੰ ਜਾ ਕੇ ਕਿਹਾ ਵੀ ਤੁਸੀਂ ਇਸ ਏਡੇ ਵੱਡੇ ਪੀਰ ਮੁਹੰਮਦੀ ਰਾਜ ਹੈ ਇੱਥੇ, ਅਤੇ ਇੱਕ ਕਾਫਰ ਫਕੀਰ ਆਇਆ, ਉਹ ਬੜਾ ਕੁਫਰ ਤੋਲ ਰਿਹਾ। ਕਹਿਣ ਲੱਗਾ ਕੀ ਕਿਹਾ ਉਸਨੇ? ਤਾਂ ਉਸਨੇ ਦੱਸਿਆ ਕਿ ਉਹ ਲੱਖਾਂ ਪਤਾਲ ਆਕਾਸ਼ ਕਹਿ ਰਹੇ ਆ, ਸਾਡੇ ਪੈਗੰਬਰ ਮੁਹੰਮਦ ਸਾਹਿਬ ਨੇ 14 ਤਬਕੀ ਦੱਸੇ ਹਨ, ਔਰ ਦੂਸਰਾ ਸਾਡੇ ਪੈਗੰਬਰਾਂ ਨੇ ਸਰੋਦ ਵਜਾਉਣਾ ਗਾਇਨ ਕਰਨਾ ਬੰਦ ਕੀਤਾ ਹੋਇਆ, ਉਹ ਵਗਿਆ ਕਰ ਰਹੇ ਹਨ, ਸੁਰ ਸਾਜ ਨਾਲ ਗਾਇਨ ਕਰਦੇ ਰਾਗ ਅਲਾਪਦੇ ਨੇ। ਤਾਂ ਉਸ ਪੀਰ ਨੇ ਸਤਿਗੁਰੂ ਨੂੰ ਮਿਲਣ ਦੀ ਇੱਛਾ ਨਹੀਂ ਕੀਤੀ। ਉਸੇ ਵੇਲੇ ਆਪਣੀ ਉਮਤ ਦੇ ਲੋਕਾਂ ਨੂੰ, ਬਗਦਾਦ ਸ਼ਹਿਰ ਦੇ ਜਿਹੜੇ ਸ਼ਰਧਾਲੂ ਸੀ, ਉਹਨਾਂ ਨੂੰ ਕਿਹਾ ਵੀ ਜਿਹੜਾ ਉਹ ਕਾਫਰ ਫਕੀਰ ਆਇਆ ਉਹਦੇ ਇੱਕ ਇੱਕ ਪੱਥਰ ਮਾਰੋ, ਸੰਗਸਾਰ ਕਰੋ। ਇਹਨੂੰ ਸੰਗਸਾਰ ਸਜ਼ਾ ਕਹਿੰਦੇ, ਸੰਗ ਨਾਮ ਪੱਥਰ ਦਾ, ਵੀ ਸਾਰੇ ਹੀ ਲੋਕ ਪੱਥਰ ਮਾਰਨ ਉਸਨੂੰ, ਅਤੇ ਪੱਥਰ ਮਾਰ ਮਾਰ ਕੇ ਮਾਰਤਾ ਜਾਏ। ਕਹਿੰਦੇ ਜਿਸ ਵੇਲੇ ਉਹ ਪੱਥਰ ਲੈ ਕੇ ਆਏ, ਬਾਹਾਂ ਉਲਾਰੀਆਂ, ਤਾਂ ਗੁਰੂ ਨਾਨਕ ਸਾਹਿਬ ਦੇ ਨੇਤਰ ਬੰਦ ਸੀ, ਸਮਾਧੀ ਸਥਿਤ ਸਨ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਵੇਖੋ ਕੀ ਵਾਪਰਨ ਲੱਗਾ, ਇਹ ਲੋਕ ਤਾਂ ਪੱਥਰ ਮਾਰ ਕੇ ਸਾਨੂੰ ਮਾਰ ਦੇਣਗੇ। ਤਾਂ ਹਜ਼ੂਰ ਨੇ ਉਸ ਵੇਲੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਪੁਰਾਤਨ ਜਨਮ ਸਾਖੀ 'ਚ ਬਚਨ ਲਿਖੇ ਹਨ ਕਿ ਜਦੋਂ ਇੰਝ ਉਚਾਰਿਆ ਤਾਂ ਉਹਨਾਂ ਦੀਆਂ ਬਾਹਾਂ ਜੜ ਹੋ ਗਈਆਂ, ਹਿੱਲ ਨਾ ਸਕੇ, ਜਿਵੇਂ ਪੱਥਰ ਹੁੰਦੇ ਇੰਝ ਉੱਗਣ। ਫਿਰ ਉਹ ਪੀਰ ਚਰਨੀ ਡਿੱਗਾ ਤਾਂ ਕਹਿਣ ਲੱਗਾ ਜੀ ਪਤਾ ਲੱਗ ਗਿਆ ਤੁਸੀਂ ਬੜੇ ਸ਼ਕਤੀਵਾਨ ਹੋ। ਮਹਾਰਾਜ ਕਹਿੰਦੇ ਨਹੀਂ, ਸ਼ਕਤੀ ਤਾਂ ਸਾਰੀ ਪਰਮੇਸ਼ੁਰ ਦੇ ਨਾਮ ਦੀ ਹੈ। ਅਤੇ ਹਜ਼ੂਰ ਕਹਿੰਦੇ ਦੱਸ ਕੀ ਗੱਲ, ਸਾਨੂੰ ਕਿਉਂ ਪੱਥਰ ਮਰਵਾਉਣਾ ਚਾਹੁੰਦੇ ਹੋ? ਅਸੀਂ ਤੁਹਾਡੇ ਸ਼ਹਿਰ 'ਚ ਆਏ ਹਾਂ, ਮਹਿਮਾਨ ਨਿਵਾਜੀ ਕਿਹੋ ਜਿਹੀ ਕਰ ਰਹੇ ਹੋ? ਕਹਿਣ ਲੱਗਾ ਵੀ ਸ਼ੰਕੇ ਹਨ ਦੋ, ਇੱਕ ਤਾਂ ਇਹ ਦੱਸੋ ਪਹਿਲਾਂ ਵੀ ਤੁਸੀਂ ਸਰੋਦ ਵਜਾਉਂਦੇ ਹੋ, ਰਾਗ ਲਾਪਦੇ ਹੋ, ਇਹ ਕਿਉਂ? ਮਹਾਰਾਜ ਕਹਿੰਦੇ ਵੀ ਇਹ ਕੋਈ ਬੁਰੀ ਚੀਜ਼ ਨਹੀਂ। ਕਹਿਣ ਲੱਗੇ ਨਹੀਂ ਜੀ, ਰਾਗ ਤਾਂ ਮਨ ਨੂੰ ਚੰਚਲ ਕਰਦਾ। ਤਾਂ ਹਜ਼ੂਰ ਕਹਿੰਦੇ ਬਿਲਕੁਲ ਨਹੀਂ, ਰਾਗ ਖਿੰਡੇ ਹੋਏ ਮਨ ਨੂੰ ਇਕੱਤਰ ਕਰਦਾ। ਰਾਗ ਇੱਕ ਸੋਨੇ ਦਾ ਬਰਤਨ ਹੈ। ਤੁਹਾਡੇ ਪੈਗੰਬਰਾਂ ਨੇ ਸਰੋਦ ਵਜਾਉਣੇ ਅਤੇ ਗਾਉਣਾ ਤਾਂ ਬੰਦ ਕੀਤਾ ਸੀ ਕਿਉਂਕਿ ਤੁਹਾਡੇ ਇਸਲਾਮ ਦੇ ਲੋਕ ਬਦ ਫੈਲੀਆਂ ਗਾਉਂਦੇ ਸੀ, ਗੰਦ ਮੰਦ ਗਾਉਂਦੇ ਸਨ, ਰਾਗ ਦੀ ਗਲਤ ਵਰਤੋਂ ਕਰਦੇ ਸੀ। ਰਾਗ ਸਾਜ ਇੱਕ ਸੋਨੇ ਦਾ ਬਰਤਨ ਹੈ, ਇਸ ਵਿੱਚ ਜੇ ਜ਼ਹਿਰ ਪਾ ਕੇ ਪੀਏ ਤਾਂ ਪੀਣ ਵਾਲੇ ਮਰ ਜਾਣਗੇ। ਅਗਰ ਸੋਨੇ ਦੇ ਬਰਤਨ ਵਿੱਚ ਅੰਮ੍ਰਿਤ ਪਾ ਕੇ ਪੀਤਾ ਜਾਏ, ਪਿਆਇਆ ਜਾਏ, ਤਾਂ ਪੀਣ ਵਾਲੇ ਅਮਰ ਹੀ ਹੋਣਗੇ। ਜੇ ਜ਼ਹਿਰ ਪਾ ਕੇ ਕੋਈ ਪੀਏ ਤਾਂ ਬਰਤਨ ਦਾ ਤਾਂ ਕੋਈ ਕਸੂਰ ਨਹੀਂ। ਇਸ ਵਾਸਤੇ ਰਾਗ ਮਨ ਨੂੰ ਚੰਚਲ ਨਹੀਂ ਕਰਦਾ, ਰਾਗ ਮਨ ਨੂੰ ਧੂ ਪਾਉਂਦਾ, ਖਿੱਚ ਪਾਉਂਦਾ, ਇਕਾਗਰ ਕਰਦਾ, ਸਿਰਫ ਸਿੱਧਾ ਆਪਣੇ ਵੱਲ ਨੂੰ ਖਿੱਚਦਾ। ਅਤੇ ਜੇ ਉਸ ਰਾਗ ਰਾਗਣੀਆਂ 'ਚ ਔਰ ਸਾਜ਼ ਦੁਆਰਾ ਪਰਮਾਤਮਾ ਦਾ ਜਸ, ਖੁਦਾ ਦਾ ਜਸ ਗਾਇਆ ਜਾਏ ਤਾਂ ਬੜੀ ਚੰਗੀ ਗੱਲ ਹੈ, ਉਹਦੇ ਜਸ ਦਾ ਸਤਿਕਾਰ ਹੁੰਦਾ। ਅਤੇ ਰਾਗ ਵਿੱਚ ਗਾਇਆ ਜਾ ਰਿਹਾ, ਸੁਰ ਸਾਜ਼ ਨਾਲ ਗਾਇਆ ਜਾ ਰਿਹਾ, ਇਸ ਵਾਸਤੇ ਸੰਗੀਤ ਬੁਰਾ ਨਹੀਂ। ਸੰਗੀਤ ਵਿੱਚ ਗਾਇਆ ਕੀ ਜਾ ਰਿਹਾ ਉਸ 'ਤੇ ਮੁਨੱਸਰ ਹੈ, ਨਿਰਭਰ ਹੈ। ਕਹਿਣ ਲੱਗਾ ਠੀਕ, ਤਸੱਲੀ ਹੋਈ। ਜਿਹੜਾ ਤੁਸੀਂ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਕਹਿ ਰਹੇ ਹੋ, ਇਹ ਕੀ ਗੱਲ? ਪੈਗੰਬਰ ਸਾਹਿਬ ਨੇ 14 ਦੱਸੇ ਤਾਂ ਮਹਾਰਾਜ ਕਹਿੰਦੇ ਉਹਨੇ ਵੀ ਸੱਚ ਬੋਲਿਆ। ਜੋ ਤੁਹਾਡੇ ਪੈਗੰਬਰ ਨੂੰ ਗਿਆਨ ਸੀ 14 ਤਬਕਾਂ ਦਾ, ਉਸਨੇ ਉਹਨੇ ਦੱਸੇ, ਸਾਨੂੰ ਲੱਖਾਂ ਦਾ ਗਿਆਨ ਹੈ ਅਤੇ ਤਾਂ ਕਹਿ ਰਹੇ। ਕਹਿਣ ਲੱਗਾ ਤੁਸੀਂ ਪੈਗੰਬਰ ਸਾਹਿਬ ਤੋਂ ਵੱਡੇ ਹੋ, ਇੰਨਾ ਗਿਆਨ ਹੈ ਤੁਹਾਨੂੰ, ਮੈਂ ਕਿਵੇਂ ਮੰਨਾਂ, ਮੈਨੂੰ ਵਿਖਾਓ। ਮਹਾਰਾਜ ਕਹਿੰਦੇ ਵਿਖਾ ਦਿੰਦੇ। ਕਹਿਣ ਲੱਗਾ ਚਲੋ, ਇਹ ਮੇਰਾ ਬੇਟਾ ਨੌਜਵਾਨ ਹੈ, ਮੈਂ ਤਾਂ ਬਿਰਧ ਹਾਂ, ਇਹ ਮੇਰੇ ਪੁੱਤਰ ਨੂੰ ਤੁਸੀਂ ਜੇ ਵਿਖਾ ਦਿਓਗੇ ਤਾਂ ਮੈਂ ਮੰਨ ਜਾਵਾਂਗਾ। ਤਾਂ ਭਾਈ ਗੁਰਦਾਸ ਨੇ ਬਚਨ ਲਿਖਿਆ ਹੈ ਕਿ ਪੁੱਛੈ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਔਰ ਇਸ ਪ੍ਰਕਾਰ ਪਾਤਾਲਾ ਆਕਾਸ ਲੱਖ ਊੜਕ ਭਾਲੀ ਖਬਰ ਸੁਣਾਈ। ਔਰ ਇਸੇ ਤਰ੍ਹਾਂ ਫਿਰ ਦੁਰਾਇਣ ਦਸਤਗੀਰ, ਅਸੀਂ ਪਵੇਖਾਂ ਜੋ ਤੁਹੇ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਪੈ ਛਪਾਈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਸੱਲੀ ਕਰਾਈ ਸੀ। ਇਉਂ ਇੱਕ ਤਾਂ ਸਤਿਗੁਰੂ ਦੀ ਬਾਣੀ ਦੇ ਬਚਨ ਅਟੱਲ ਹਨ, ਦੂਸਰਾ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਦਾ ਜਸ ਉਹਦੇ ਪ੍ਰੇਮ ਵਿੱਚ ਲੀਨ ਹੋਇਆ ਹੋਇਆ ਰਾਗ ਰਾਗਣੀਆਂ ਛੰਦਾਬੰਦੀ ਸੰਗੀਤ ਵਿੱਚ ਸੁਰ ਸਾਜ ਵਿੱਚ ਗਾਇਆ ਹੈ। ਔਰ ਤਾਂ ਹੀ ਅੱਜ ਸਤਿਗੁਰੂ ਦੇ ਦਰਬਾਰਾਂ ਵਿੱਚ ਕੀਰਤਨ ਦੀਆਂ ਸ਼ੈਬਰਾਂ ਲੱਗਦੀਆਂ ਹਨ, ਪਰਮਾਤਮਾ ਦਾ ਜਸ ਗਾਇਆ ਜਾਂਦਾ ਰਾਗ ਰਾਗਣੀਆਂ 'ਚ। ਇਸ ਵਰਗ ਪ੍ਰਕਾਰ ਦੀ ਦਾਤ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ। ਕੀਰਤਨ ਆਪ ਜੀ ਸੁਣ ਚੁੱਕੇ ਹੋ, ਹੁਣ ਕਥਾ ਦਾ ਸਮਾਂ ਹੈ। ਟੋਡੀ ਰਾਗਣੀ ਹੈ ਦੀਪਕ ਰਾਗ ਦੀ ਯਾਦ ਵਿੱਚੋਂ। ਸੋ ਇਸ ਪ੍ਰਕਾਰ ਇਹਦੇ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫੁਰਮਾ ਰਹੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ। ਜਿਨ੍ਹਾਂ ਮਨੁੱਖਾਂ ਨੇ ਰਸਨਾ ਜਵਾਨ ਦੇ ਨਾਲ ਗੋਪਾਲ ਸ੍ਰਿਸ਼ਟੀ ਦੇ ਪਾਲਣ ਵਾਲੇ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ, ਜੋ ਗਾਉਂਦੇ ਹਨ, ਜੋ ਗਾਉਣਗੇ। ਰਸਨਾ ਇਹ ਦੋ ਇੰਦਰੀਆਂ ਦਾ ਕੰਮ ਕਰਦੀ ਹੈ, ਉਸ ਤਰ੍ਹਾਂ ਬਾਕੀ ਇੰਦਰੀਆਂ ਜਿਵੇਂ ਅੱਖਾਂ ਹਨ ਇੱਕ ਇੰਦਰਾ, ਕੰਨ ਇੱਕ ਇੰਦਰਾ, ਨਾਸਾਂ ਇੱਕ ਇੰਦਰਾ, ਅਤੇ ਇਸ ਪ੍ਰਕਾਰ ਹੱਥ ਅਤੇ ਪੈਰ ਇਹ ਕਰਮ ਇੰਦਰੇ ਹਨ। ਇਉਂ ਜਿਹੜੀ ਰਸਨਾ ਹੈ ਗਿਆਨ ਇੰਦਰਾ ਵੀ ਹੈ ਅਤੇ ਕਰਮ ਇੰਦਰਾ ਵੀ। ਗਿਆਨ ਇੰਦਰਾ ਜਦੋਂ ਅਸੀਂ ਭੋਜਨ ਛਕਦੇ ਹਾਂ ਅਤੇ ਉਸੇ ਵੇਲੇ ਇਹ ਮਨ ਨੂੰ ਗਿਆਨ ਦਿੰਦੀ ਹੈ ਕਿ ਭੋਜਨ ਮਿੱਠਾ, ਖੱਟਾ, ਝਟਪਟਾ, ਸਲੂਣਾ ਕਿਹੋ ਜਿਹਾ, ਇਹ ਉਸ ਵੇਲੇ ਗਿਆਨ ਇੰਦਰਾ। ਜਦੋਂ ਇਹ ਬਚਨ ਬੋਲਦੀ ਹੈ ਅਤੇ ਉਸ ਵੇਲੇ ਕਰਮ ਇੰਦਰਾ ਹੈ। ਸਤਿਗੁਰੂ ਮਹਾਰਾਜ ਨੇ ਇਸ ਵਾਸਤੇ ਦੋਵੇਂ ਨਾਮ ਇਹਦੇ ਵਰਤੇ, ਬਾਣੀ 'ਚ ਰਸਨਾ ਵੀ ਰਸਾਂ ਦੀ ਗਿਆਤਾ, ਰਸਾਂ ਦਾ ਗਿਆਨ ਦੇਣ ਵਾਲੀ, ਅਤੇ ਜੀਭ ਜਿਹਵਾ ਇਹ ਕਰਮ ਇੰਦਰਾ ਹੈ ਬੋਲਣ ਵਾਲੀ। ਸੋ ਇਸ ਪ੍ਰਕਾਰ ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਹਵਾ ਇੱਕ ਕਵਣ ਗੁਣ ਕਹੀ ਹੈ, ਇੰਜ ਨਾਮ ਵਰਤੇ। ਸੋ ਇਸ ਪ੍ਰਕਾਰ ਹਜ਼ੂਰ ਨੇ ਇਸ ਜ਼ਬਾਨ ਨੂੰ ਸੰਬੋਧਨ ਹੁੰਦਿਆਂ ਹੋਇਆਂ ਬਚਨ ਕੀਤੇ ਹਨ ਕਿ ਇਹ ਰਸਨਾ ਤੂੰ ਵਾਂਦਰਾ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਿਸ ਆਏ, ਕਹਿ ਨਾਨਕ ਹੋਰ ਆਂਦਰਾ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਰਸਨਾ ਤੋਂ ਭਗਤੀ ਆਰੰਭ ਹੋਵੇਗੀ, ਜਿਹੜੀ ਸਤਿਗੁਰੂ ਨੇ ਸਾਨੂੰ ਦਾਤ ਦਿੱਤੀ ਹੈ। ਅਸੀਂ ਸਰੀਰ ਧਾਰੀ ਹਾਂ ਤਾਂ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਪਰਮਾਤਮਾ ਨੇ ਸਾਨੂੰ ਜਵਾਨ ਦਿੱਤੀ ਹੈ, ਇਹ ਇੰਦਰੇ ਵਾਹਿਗੁਰੂ ਵੱਲ ਨੂੰ ਲਾਉਣ ਦਾ ਯਤਨ ਕਰਨਾ ਚਾਹੀਦਾ। ਇਹਨਾਂ ਇੰਦਰਿਆਂ ਦੁਆਰਾ ਪਰਮਾਤਮਾ ਦਾ ਸਿਮਰਨ ਕਰੀਏ, ਭਗਤੀ ਕਰੀਏ, ਨਾਮ ਜਪੀਏ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇੱਕ ਦੂ ਜੀਭਾ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼। ਇੱਕ ਤੋਂ 20 ਲੱਖ ਜ਼ਬਾਨਾਂ ਹੋ ਜਾਣ, ਲੱਖਾਂ ਤੋਂ ਗਾਂਹ ਕਈ ਲੱਖਾਂ ਹੋ ਜਾਣ, ਤਾਂ ਇੱਕ ਇੱਕ ਜ਼ਬਾਨ ਨਾਲ ਲੱਖ ਲੱਖ ਵਾਰੀ ਤੇਰਾ ਨਾਮ ਉਚਾਰਨ ਕਰੀਏ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਰਸਨਾ ਨਾਲ ਗੁਣ ਗੋਪਾਲ ਨਿੱਧ ਗਾਇਣ, ਪਰਮਾਤਮਾ ਦੇ ਗੁਣਾਨਵਾਦ ਨੂੰ ਗਾਉਂਦੇ। ਮਨੁੱਖੀ ਮਨ ਦਾ ਸੁਭਾਅ ਹੈ ਇਹ ਹੋਰਨਾਂ ਦੀ ਨਿੰਦਿਆ ਕਰਕੇ ਖੁਸ਼ ਹੁੰਦਾ ਹੈ ਅਤੇ ਆਪਣੀਆਂ ਵਡਿਆਈਆਂ, ਆਪਣੀਆਂ ਖੂਬੀਆਂ ਸੁਣ ਕੇ, ਸਿਫਤਾਂ ਸੁਣ ਕੇ, ਜਾਂ ਆਪ ਹੀ ਮੂੰਹੋਂ ਬੋਲਣ ਲੱਗ ਜਾਂਦਾ, ਆਪਣੀ ਵਡਿਆਈ ਆਪ ਹੀ ਕਰਨ ਲੱਗ ਜਾਂਦਾ। ਇਸ ਕਰਕੇ ਹੀ ਇਹ ਰਸਤੇ 'ਚ ਫਸਿਆ ਹੋਇਆ। ਚਾਹੀਦਾ ਤਾਂ ਇਹ ਹੈ ਕਿ ਜਸ ਵਾਹਿਗੁਰੂ ਦਾ ਗਾਏ, ਗੁਣਾਨਵਾਦ ਪਰਮਾਤਮਾ ਦੇ ਗਾਏ, ਆਪਣੇ ਔਗੁਣ ਬਿਆਨ ਕਰੇ, ਦੂਜਿਆਂ ਦੇ ਔਗੁਣ ਨਾ ਦੇਖੇ। ਇਹ ਸਤਿਗੁਰੂ ਜੀ ਨੇ ਭਗਤੀ ਦਾ ਮਾਰਗ ਦਰਸਾਇਆ। ਜਿਵੇਂ ਹੁਣੇ ਦਾਸ ਨੇ ਭਾਈ ਗੁਰਦਾਸ ਦੇ ਬਚਨ ਪੜ੍ਹੇ ਨੇ, ਹੋਂ ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ। ਭਾਈ ਗੁਰਦਾਸ ਵਿੱਚ ਤਾਂ ਐਸੇ ਔਗੁਣ ਹੈ ਨਹੀਂ, ਪਰ ਸਾਰੀ ਦੁਨੀਆ ਦੇ ਔਗੁਣ ਆਪਣੀ ਝੋਲੀ 'ਚ ਪਵਾ ਕੇ ਖਲੋਤੇ ਬੇਨਤੀ ਕਰ ਰਹੇ ਨੇ ਵੀ ਮਹਾਰਾਜ ਮੈਂ ਅਪਰਾਧੀ ਵੀ ਹਾਂ, ਮੈਂ ਗੁਨਾਹਗਾਰ ਵੀ, ਮੈਂ ਬੇਮੁਖ ਵੀ, ਮੈਂ ਸਾਰਿਆਂ ਤੋਂ ਮੰਦਾ ਵੀ, ਮੈਂ ਚੋਰ ਵੀ, ਮੈਂ ਯਾਰ ਵੀ, ਮੈਂ ਜੁਆਰੀਆ ਵੀ, ਪਰਾਏ ਘਰਾਂ ਵੱਲ ਤਾੜਨ ਵਾਲਾ, ਮੈਂ ਨਿੰਦਕ ਵੀ, ਮੈਂ ਦੁਸ਼ਟ ਵੀ, ਮੈਂ ਹਰਾਮਖੋਰ, ਮੈਂ ਠੱਗ, ਸਾਰੇ ਦੇਸ਼ ਨੂੰ ਠੱਗਣ ਵਾਲਾ, ਮੈਂ ਕਾਮ ਕ੍ਰੋਧ ਮੋਹ ਲੋਭ ਹੰਕਾਰ 'ਚ ਗਰਸਿਆ ਹੋਇਆ, ਮੈਂ ਵਿਸ਼ਵਾਸਘਾਤੀ ਹਾਂ, ਮੈਂ ਅਕਿਰਤ ਕਣ ਹਾਂ, ਮੈਨੂੰ ਕੋਈ ਨਹੀਂ ਰੱਖ ਸਕਦਾ, ਬਚਾ ਸਕਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ ਕਿ ਢਾਡੀ ਬਣ ਕੇ, ਮੁਰੀਦ ਬਣ ਕੇ ਸਤਿਗੁਰਾਂ ਦਾ ਜਸ ਗਾ, ਸਤਿਗੁਰੂ ਬਖਸ਼ਿੰਦ ਹਨ, ਯਾਨੀ ਟੇਕ ਸਤਿਗੁਰੂ ਦੀ ਬਖਸ਼ਿਸ਼ 'ਤੇ। ਔਰ ਇਸੇ ਤਰ੍ਹਾਂ ਬਚਨ ਕੀਤੇ, ਮੈਂ ਜਿਹਾ ਨਾ ਅਕਿਰਤ ਕਣ ਹੈ ਪੇ ਨਾ ਹੋਆ ਹੋਵਣ ਹਾਰਾ, ਮੈਂ ਜਿਹਾ ਨਾ ਹਰਾਮ ਖੋਰ ਹੋਰ ਨਾ ਕੋਈ ਅਵਗੁਣ ਯਾਰਾ, ਮੈਂ ਜਿਹਾ ਨਾ ਵਿਸਾਸ ਧਰੋ ਬਗਲ ਸਮਾਧੀ ਮੀਨ ਅਹਾਰਾ, ਮੈਂ ਜਿਹਾ ਬੇਮੁਖ ਨਾ ਸਤਿਗੁਰ ਤੇ ਬੇਮੁਖ ਹਥਿਆਰਾ, ਮੈਂ ਜਿਹਾ ਨਿੰਦਕ ਨਾ ਕੋਏ ਗੁਰਨਿੰਦਾ ਸਿਰ ਬੱਜਰ ਭਾਰਾ, ਮੈਂ ਜਿਹਾ ਨਾ ਦੁਬਾਜਰਾ ਤਜ ਗੁਰਮਤ ਦੁਰਮਤ ਹਿਤਕਾਰਾ, ਨਾ ਉਹ ਮੁਰੀਦ ਨਾ ਸ਼ਬਦ ਵਿਚਾਰਾ। ਇਹ ਔਗੁਣ ਤਾਂ ਭਾਈ ਗੁਰਦਾਸ ਵਿੱਚ ਹੈ ਨਹੀਂ, ਉਹਨਾਂ ਦੀ ਤਾਂ ਬੜੀ ਮਹਾਨਤਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਭਤੀਜਾ ਜੀ ਸਨ, ਉਦੋਂ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਉਹਨਾਂ ਸਿੱਖੀ ਕਮਾਈ, ਗੁਰਮਤ ਦਾ ਪ੍ਰਚਾਰ ਕੀਤਾ। ਪਰ ਵੇਖੋ, ਸਾਰੇ ਸੰਸਾਰ ਦੇ ਔਗੁਣ ਆਪਣੀ ਝੋਲੀ 'ਚ ਪਵਾ ਕੇ ਖਲੋਤੇ ਬੇਨਤੀਆਂ ਕਰ ਰਹੇ ਨੇ। ਸਤਿਗੁਰੂ ਗ੍ਰੰਥ ਸਾਹਿਬ ਦਾ ਵੀ ਇਹੋ ਆਸ਼ਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਇੰਜੀ ਬਚਨ ਕੀਤੇ, ਅਸੀਂ ਖਤੇ ਬਹੁਤ ਕਮਾਵਦੇ ਕਿਛ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹੋਂ ਪਾਪੀ ਵੱਡ ਗੁਨਹਗਾਰ, ਹਰ ਜੀਓ ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ। ਰੱਬ ਦੇ ਗੁਣਾਂ 'ਤੇ ਟੇਕ ਹੈ ਨਾ ਵੀ ਤੁਹਾਡੇ 'ਚ ਗੁਣ ਨੇ, ਤੁਸੀਂ ਬਖਸ਼ ਲੈਂਦੇ ਹੋ। ਸਾਡੇ ਇੰਨੇ ਔਗੁਣ ਨੇ, ਮੇਰੇ ਦੋਖ ਗਣੇ ਨਾ ਜਾਹੇ, ਮੇਰੇ ਵਿੱਚ ਇੰਨੇ ਦੋਸ਼ ਹਨ ਵੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਸੋ ਇਸ ਪ੍ਰਕਾਰ ਗੁਣ ਪਰਮਾਤਮਾ ਦੇ ਗਾਉਣੇ ਯੋਗ ਨੇ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਔਗੁਣ ਨਹੀਂ, ਕੋਈ ਭੈੜ ਨਹੀਂ, ਕੋਈ ਬੁਰਾਈ ਨਹੀਂ, ਕੋਈ ਊਣਤਾਈ ਨਹੀਂ, ਕੋਈ ਅਧੂਰਾਪਣ ਨਹੀਂ। ਸੋ ਇਸ ਪ੍ਰਕਾਰ ਕਿਸੇ ਤਰ੍ਹਾਂ ਦੀ ਵਾਹਿਗੁਰੂ ਦੇ ਸਰੂਪ ਵਿੱਚ ਮੈਲ ਨਹੀਂ। ਇਸ ਲਈ ਪਰਮਾਤਮਾ ਦੇ ਗੁਣ ਗਾਉਣੇ ਨੇ। ਗੁਣ ਗਾਉਣ ਵਾਲਾ ਗੁਣ ਗਾਉਂਦਾ ਗਾਉਂਦਾ ਪਰਮਾਤਮਾ ਦਾ ਰੂਪ ਬਣ ਜਾਂਦਾ, ਉਹਦੇ ਵਿੱਚ ਵੀ ਪਰਮਾਤਮਾ ਵਾਲੇ ਗੁਣ ਆ ਜਾਂਦੇ ਹਨ ਅਤੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਨੇ ਪਰਮਾਤਮਾ ਦੇ ਗੁਣ ਗਾਉਣ ਦੀ ਆਦਤ ਪਾਉਣ ਲਈ ਸਾਨੂੰ ਉਪਦੇਸ਼ ਦਿੱਤਾ ਕਿ ਆਪਣੇ ਮਨ ਨੂੰ ਆਪਣੇ ਗੁਣ ਬਿਆਨ ਕਰਨ ਦੀ ਆਦਤ ਨਾ ਪੈਣ ਦਿਓ, ਜੋ ਪਈ ਹੋਈ ਹੈ ਇਹ ਹਟਾਓ। ਗੁਣ ਪਰਮਾਤਮਾ ਦੇ ਗਾਉਣੇ ਯੋਗ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਤੋ ਸੋ ਨਾ ਨਾਥ ਅਨਾਥ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋਂ ਭਿਖਾਰੀ, ਮੋਸੋਂ ਨਾ ਦੀਨ ਦਿਆਲ ਨਾ ਤੋਸਰ, ਮੋਸੋਂ ਅਗਿਆਨ ਨਾ ਤੋਸੋਂ ਵਿਚਾਰੀ, ਮੋਸੋਂ ਨਾ ਪਤਤ ਨਾ ਪਾਵਨ ਤੋਸਰ, ਮੋਸੋਂ ਬੇਕਾਰੀ ਨਾ ਤੋਸੋਂ ਉਪਕਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਊਟ ਤੋਹਾਰੀ। ਮੈਂ ਤਾਂ ਨਰਕਾਂ ਨੂੰ ਜਾ ਰਿਹਾ, ਪਤਾਲਾਂ ਨੂੰ, ਪਰ ਇੱਕ ਤੇਰੇ ਦਰ ਦੀ ਓਟ ਹੈ ਕਿ ਤੂੰ ਮੈਨੂੰ ਉਭਾਰ ਲਏਗਾ, ਤੂੰ ਮੈਨੂੰ ਬਚਾ ਲਏਗਾ, ਕਿਉਂਕਿ ਤੇਰਾ ਬਿਰਦ ਬੜਾ ਵੱਡਾ, ਤੇਰਾ ਧਰਮ, ਤੇਰਾ ਸੁਭਾਅ ਬੜਾ ਮਹਾਨ ਹੈ। ਤੂੰ ਕਿਸੇ ਦੇ ਔਗੁਣ ਨਹੀਂ ਵਿਚਾਰਦਾ, ਜੋ ਸ਼ਰਨ ਆ ਜਾਂਦਾ ਉਹਨੂੰ ਫਿਰ ਗਲੇ ਲਾ ਲਏ। ਵੱਡੇ ਵੱਡੇ ਗੁਨਾਹਗਾਰ, ਵੱਡੇ ਵੱਡੇ ਪਾਪੀ ਤੂੰ ਤਾਰ ਦਿੱਤੇ, ਜਪਹੀਨ, ਤਪਹੀਨ, ਕੁਲਹੀਨ, ਕਰਮਹੀਨ, ਨਾਮੇ ਕੇ ਸਵਾਮੀ ਤੇਊ ਤਰੇ। ਸੋ ਇਸ ਪ੍ਰਕਾਰ ਰਸਨਾ ਗੁਣ ਗੋਪਾਇਲ ਨਿਧ ਗਾਇਣ, ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਉਹ ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਕਿਰਪਾ ਨਿਧਾਨ ਹੈ, ਦੀਨਾ ਬੰਧੂ ਹੈ, ਅਨਾਥਾਂ ਦਾ ਨਾਥ ਹੈ, ਅੰਤਰਜਾਮੀ ਹੈ, ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ। ਇਉਂ ਉਹਦੇ ਗੁਣਾਨਵਾਦ ਕਰਕੇ ਉਹਦੇ ਅਨੇਕਾਂ ਨਾਮ ਵੀ ਪਏ ਨੇ, ਜਿਵੇਂ ਦਸਮ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਆਰੰਭ ਤੋਂ ਲੈ ਕੇ ਸਮਾਪਤੀ ਤੱਕ ਕਿੰਨੇ ਨਾਮ ਪਰਮਾਤਮਾ ਦੇ ਗਏ, ਅਤੇ ਨਾਲ ਨਾਲ ਸਿੱਧੀਆਂ ਨਮਸਕਾਰਾਂ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ। ਇਸ ਪ੍ਰਕਾਰ ਪਰਮਾਤਮਾ ਦੇ ਗੁਣਾਂ ਨੂੰ ਜਿਹੜੇ ਲੋਕ ਰਸਨਾ ਦੁਆਰਾ ਗਾਇਨ ਕਰਦੇ ਹਨ, ਪਿੱਛੇ ਕਰਦੇ ਸੀ, ਅੱਗੇ ਨੂੰ ਕਰਨਗੇ, ਕੀ ਮਿਲੇਗਾ? ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਏ। ਉਹਨਾਂ ਦੇ ਮਨਾਂ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ। ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਹਨ, ਇਹ ਕਿਵੇਂ ਵਸ ਵਿੱਚ ਆਉਂਦੇ ਨੇ? ਸਾਧ ਸੰਗਤ ਜੀ, ਨਾਮ ਸਿਮਰਦਿਆਂ ਅੰਦਰ ਵਸਤੂ ਵਿਚਾਰ ਜਨਮ ਲੈਂਦੀ ਹੈ। ਵਸਤੂ ਵਿਚਾਰ ਦਾ ਜਨਮ ਹੋਣ ਕਰਕੇ ਫਿਰ ਸਰੀਰਾਂ ਵੱਲ ਵੇਖ ਕੇ ਮਨ ਨਹੀਂ ਭਰਮਦਾ। ਹੁਣ ਇਹ ਮਨ ਹੀ ਅੱਖਾਂ ਵਿੱਚ ਦੀ ਬੇਗਾਨੇ ਰੂਪ ਵੇਖ ਕੇ ਭਰਮਦਾ, ਕੰਨਾਂ ਵਿੱਚੋਂ ਨਿੰਦਿਆ ਚੁਗਲੀ, ਗੰਦੇ ਮੰਦੇ ਗੀਤ ਮਨ ਹੀ ਸੁਣਦਾ ਹੈ, ਜੀਭ ਤੋਂ ਭੈੜੇ ਬਚਨ ਬੁਲਾਉਂਦਾ ਇਹ ਮਨ ਹੀ। ਰੁਚੀ ਮਾੜੀ ਇਹਨੂੰ ਮਨ ਨੂੰ ਮੈਲ ਲੱਗੀ ਤਾਂ ਜ਼ਬਾਨ ਤੋਂ ਬਚਨ ਵੀ ਮੈੜੇ ਹੋਣਗੇ। ਜਿਸ ਬੰਦੇ ਦਾ ਮਨ ਮੈਲਾ ਹੈ, ਉਹਦੀ ਕੰਨਾਂ ਦੀ ਸਰੋਤ ਮੈਲੀ, ਉਹਦਾ ਅੱਖਾਂ ਦਾ ਵੇਖਣਾ ਚਾਖਣਾ ਮਾੜਾ ਬੁਰਾ, ਉਹਦੀ ਜੀਭ ਦੇ ਬਚਨ ਬੁਰੇ, ਜੇ ਮਨ ਸਾਧਿਆ ਹੋਇਆ ਤਾਂ ਉਸ ਗੁਰਮੁਖ ਦੇ ਨੇਤਰਾਂ ਵਿੱਚ ਵੀ ਭਗਤੀ ਦੀ ਲਾਲੀ ਹੋਵੇਗੀ, ਖੀਵੇ ਹੋਣਗੇ, ਪ੍ਰੇਮੀ ਹੋਣਗੇ, ਪਰਮਾਤਮਾ ਦੀ ਜੋਤੀ ਸਾਰਿਆਂ 'ਚ ਤੱਕਣਗੇ। ਜਿਹਦਾ ਮਨ ਸਾਫ਼ ਹੈ ਉਹਦੇ ਕੰਨਾਂ ਦੀ ਸਰੋਤ ਬੜੀ ਉੱਚੀ ਹੋਵੇਗੀ, ਵਾਹਿਗੁਰੂ ਦਾ ਨਾਮ ਹੀ ਸੁਣਨਾ ਪਸੰਦ ਆਏਗਾ, ਔਰ ਜੀਵ ਦੇ ਬਚਨ ਵੀ ਬੜੇ ਪਵਿੱਤਰ ਸਾਫ਼ ਹੋਣਗੇ, ਭਲੇ ਵਾਲੇ ਹੋਣਗੇ। ਇਸ ਪ੍ਰਕਾਰ ਜਿਹੜੇ ਵਿਕਾਰ ਅਤੇ ਪਾਪ ਹਨ ਮਨ ਵਿੱਚ ਵਸੇ ਹੋਏ ਨੇ, ਅਤੇ ਜਦੋਂ ਵਾਹਿਗੁਰੂ ਦਾ ਨਾਮ ਅੰਦਰ ਵਸਣ ਲੱਗ ਪੈਂਦਾ, ਪਹਿਲਾਂ ਗੁਰਮੁਖ ਸਰੀਰਕ ਤੌਰ 'ਤੇ ਮਾੜੇ ਕਰਮਾਂ ਦਾ ਤਿਆਗ ਕਰਦਾ, ਫਿਰ ਉਹਦੇ ਇੰਦਰੇ ਵੀ ਕੰਟਰੋਲ 'ਚ ਆਉਂਦੇ ਹਨ, ਅੱਖਾਂ, ਨਾਸਾਂ, ਨੱਕ, ਕੰਨ, ਮੂੰਹ ਆਦਿਕ, ਫਿਰ ਸਹਿਜੇ ਮਨ ਸਾਫ਼ ਹੋਣ ਲੱਗਦਾ। ਜਦੋਂ ਮਨ ਸਾਫ਼ ਹੁੰਦਾ ਤਾਂ ਫਿਰ ਵਸਤੂ ਵਿਚਾਰ ਦਾ ਅੰਦਰ ਜਨਮ ਹੁੰਦਾ, ਕਿ ਜਿਵੇਂ ਰੂੜੀ ਉੱਪਰ ਸੋਹਣਾ ਜਿਹਾ ਦੁਸ਼ਾਲਾ ਪਾਇਆ ਹੋਵੇ, ਅਤੇ ਜਿਸ ਬੰਦੇ ਨੂੰ ਪਤਾ ਇਸ ਦੁਸ਼ਾਲੇ ਦੇ ਥੱਲੇ ਗੋਹਾ ਪਿਆ, ਗੰਦਗੀ ਪਈ ਹੋਈ ਹੈ, ਉਹ ਉੱਧਰ ਨਹੀਂ ਵੇਖੇਗਾ, ਭਰਮੇਗਾ ਨਹੀਂ ਵੀ ਮੈਂ ਦੁਸ਼ਾਲਾ ਚੁੱਕ ਕੇ ਵੇਖਾਂ ਥੱਲੇ ਕੀ, ਪਹਿਲਾਂ ਹੀ ਪਤਾ। ਇਸ ਤਰ੍ਹਾਂ ਦਾ ਵਸਤੂ ਵਿਚਾਰ ਅੰਦਰ ਜਨਮ ਲੈਂਦਾ, ਜਿਹਨਾਂ ਸਰੀਰਾਂ ਵੱਲ ਵੇਖ ਕੇ ਮਨ ਭਰਮਦਾ, ਬਾਹਰਲੀ ਸੁੰਦਰਤਾ ਵੇਖ ਕੇ ਇਹਨਾਂ ਦੇ ਥੱਲੇ ਗਿਆ, ਹੱਡੀਆਂ ਦਾ ਪਿੰਜਰਾ ਹੈ, ਵਿੱਚ ਨਾੜੀਆਂ ਹਨ, ਵਿੱਚ ਖੂਨ ਹੈ, ਮਿੱਝ ਹੈ, ਰੋਮ ਹਨ, ਥੁੱਕ ਹੈ, ਗੰਦਗੀ ਹੈ, ਵਿਸ਼ਟਾ ਮੂਤਰ ਹੈ, ਸਾਰਾ ਕੁਝ ਤਾਂ ਹੈ ਹੀ ਗੰਦਾ ਮੰਦਾ, ਅਤੇ ਉੱਪਰ ਚਮੜੀ ਦਾ ਪੋਚਾ ਜਿਹਾ ਫੇਰਿਆ ਹੋਇਆ ਵਾਹਿਗੁਰੂ ਨੇ, ਅਤੇ ਮਨਾ ਤੂੰ ਕਿੱਧਰੋਂ ਵੇਖ ਕੇ ਭਰਮਦਾ। ਇਸ ਤਰ੍ਹਾਂ ਮਨ ਜਿਹੜਾ ਭਰਮਣ ਤੋਂ ਰਹਿਤ ਹੋ ਜਾਂਦਾ, ਇਹਨੂੰ ਕਹਿੰਦੇ ਨੇ ਵਸਤੂ ਵਿਚਾਰ, ਕਿ ਨਾਮ ਦੁਆਰਾ ਹੀ ਅੰਦਰ ਪੈਦਾ ਹੋਏਗਾ। ਅਤੇ ਇਸੇ ਤਰ੍ਹਾਂ ਅੰਦਰ ਠੰਡ ਇੰਨੀ ਵਰਤ ਜਾਂਦੀ ਹੈ ਕਿ ਉੱਥੇ ਕ੍ਰੋਧ ਦਾ ਪ੍ਰਭਾਵ ਨਹੀਂ, ਕ੍ਰੋਧ ਨੂੰ ਅਗਨੀਵਤ ਮੰਨਿਆ ਵਿਦਵਾਨਾਂ ਨੇ, ਅੱਗ ਵਰਗਾ। ਔਰ ਇਹ ਕਹਿੰਦਾ ਮੈਂ ਅੰਧ ਕਰੋਂ ਦ੍ਰਿਗਵੰਤਨ ਕਹੋ, ਸ਼ਰੁੱਤ ਵੰਤਨ ਕਹੋ, ਬਧਰੋ ਕਰ ਡਾਰੋ। ਕ੍ਰੋਧ ਕਹਿੰਦਾ ਵੀ ਜਦੋਂ ਮੈਂ ਆਪਣਾ ਗਲਬਾ ਪਾਵਾਂਗਾ, ਅੱਖਾਂ ਵਾਲਿਆਂ ਨੂੰ ਅੰਨਿਆਂ ਕਰ ਦਿਆਂਗਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਮੈਂ। ਇਹ ਬਾਂਦਰ ਵਾਂਗ ਨਾਚ ਨਚਾਉਂਦਾ ਬੰਦੇ ਨੂੰ, ਕ੍ਰੋਧ ਦੀ ਅਗਨੀ ਬੜੀ ਜ਼ਬਰਦਸਤ ਆ, ਕ੍ਰੋਧ ਅਗਨੀ, ਇਹ ਵੀ ਸ਼ਾਂਤ ਹੋ ਜਾਂਦੀ ਹੈ ਜਦੋਂ ਅੰਦਰ ਠੰਡ ਇੰਨੀ ਵਰਤ ਜਾਂਦੀ। ਹਜ਼ੂਰ ਕਹਿੰਦੇ ਨੇ ਆਤਿਸ਼ ਦੁਨੀਆ, ਸੰਸਾਰ ਅੱਗ ਰੂਪ ਹੈ, ਆਤਿਸ਼ ਫਾਰਸੀ ਵਿੱਚ ਅੱਗ ਦਾ ਨਾਮ, ਇੱਥੋਂ ਹੀ ਬਣਿਆ ਸ਼ਬਦ ਆਤਿਸ਼ਬਾਜੀ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਫਿਰ ਮਹਾਰਾਜ ਜੀ ਠੰਡੀ ਵਸਤੂ ਕਿਹਾ ਹੈ, ਠੰਡ ਪਾਉਣ ਵਾਲੀ ਚੀਜ਼, ਤਾਂ ਹਜ਼ੂਰ ਕਹਿੰਦੇ ਨੇ ਖੁਨਕ ਠੰਡਾ ਖੁਦਾ ਦਾ ਨਾਮ ਹੈ, ਹੋਰ ਕੁਛ ਨਹੀਂ। ਹੋਰ ਕਿਤੋਂ ਠੰਡ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਹਰੀ ਦੇ ਨਾਮ ਨੂੰ ਜਪਦਾ ਹੋਇਆ ਗੁਰਮੁਖ ਸੀਤਲ ਠੰਡਾ ਠਾਰ ਹੋ ਜਾਂਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਨਹਿ ਸੀਤਲੰ ਚੰਦਰ ਦੇਵਹਿ। ਲੋਕਾਂ ਨੇ ਮੰਨੀਆਂ ਚੀਜ਼ਾਂ ਠੰਡੀਆਂ, ਵੀ ਚੰਦਰ ਦੇਵਤਾ ਜਿਹੜਾ ਸਮਾਨ 'ਚ ਪੂਰਨਮਾਸ਼ੀ ਦਾ ਖਾਸ ਕਰਕੇ ਚੰਦਰਮਾ ਹੁੰਦਾ ਉਹ ਬੜਾ ਠੰਡਾ। ਹਜ਼ੂਰ ਕਹਿੰਦੇ ਨਹੀਂ, ਗਲਤ ਧਾਰਨਾ। ਨਹਿ ਸੀਤਲੰ ਚੰਦਰ ਦੇਵਹਿ, ਨਹਿ ਸੀਤਲੰ ਬਾਵਨ ਚੰਦਨ। ਚੰਦਨ ਨੂੰ ਬੜਾ ਠੰਡਾ ਮੰਨਿਆ। ਇਹਦੇ ਵਿੱਚ ਠੰਡ ਹੋਣ ਕਰਕੇ ਇਹਦੇ ਦੁਆਲੇ ਸੱਪ ਵਲੇਵੇਂ ਮਾਰ ਕੇ ਰਹਿੰਦੇ ਨੇ, ਆਪਣਾ ਢਿੱਡ ਨਾਲ ਰਾਈ ਰੱਖਦੇ ਆ, ਕਿਉਂਕਿ ਜਿਹੜੀ ਸੱਪ ਦੇ ਅੰਦਰ ਜ਼ਹਿਰ ਆ ਨਾ ਉਹ ਕੇਵਲ ਲੋਕਾਂ ਵਾਸਤੇ ਦੁੱਖਦਾਈ ਨਹੀਂ, ਸੱਪ ਵਾਸਤੇ ਬੜੀ ਦੁੱਖਦਾਈ। ਜ਼ਹਿਰ ਬਹੁਤ ਗਰਮ ਹੁੰਦਾ ਜਿਹੜਾ ਸੱਪ ਦੇ ਅੰਦਰ ਆ, ਅਤੇ ਸੱਪ ਨੂੰ ਬਹੁਤ ਦੁਖੀ ਕਰਦਾ, ਸੱਪ ਆਪ ਵੀ ਬੜਾ ਦੁਖੀ ਰਹਿੰਦਾ। ਮਹੀਨੇ ਬਾਅਦ ਉਹ ਛਾਲਾ ਬਣਦਾ ਅਤੇ ਸੱਪ ਜਦੋਂ ਤੱਕ ਉਹ ਛਾਲਾ ਨਿਕਲਦਾ ਨਹੀਂ ਅੰਦਰੋਂ ਉਦੋਂ ਤੱਕ ਉਹਨੂੰ ਜ਼ਹਿਰ ਸਤਾਉਂਦੀ, ਫਿਰ ਛਾਲਾ ਬਣ ਜਾਂਦਾ। ਇਸ ਤਰ੍ਹਾਂ ਉਹ ਜਿਹੜਾ ਸੱਪ ਹੈ ਜੇ ਆਪਣਾ ਢਿੱਡ ਨਾਲ ਲਾਈ ਰੱਖੇ ਚੰਦਨ ਦੇ ਅਤੇ ਉਹਦੀ ਜ਼ਹਿਰ ਸ਼ਾਂਤ ਰਹਿੰਦੀ। ਇਸ ਕਰਕੇ ਬਹੁਤ ਘੱਟ ਭਰੇ ਜਾਂਦੇ ਸੱਪ ਜਿਹੜੇ ਚੰਦਨ ਲੱਗੇ ਹੁੰਦੇ, ਔਰ ਪਰ ਸਦਾ ਵਾਸਤੇ ਜ਼ਹਿਰ ਨੂੰ ਨਹੀਂ ਮੇੜਦਾ ਚੰਦਨ। ਦੂਸਰਾ ਚੰਦਨ ਵਿੱਚ ਇਹ ਵੀ ਗੁਣ ਹੈ, ਇੱਕ ਮਣ ਪੱਕਾ ਪਾਣੀ ਤੱਤਾ ਤਾਇਆ ਹੋਵੇ, ਉੱਬਲਦਾ ਖੌਲਦਾ ਹੋਵੇ ਅੱਗ 'ਤੇ, ਇੱਕ ਤੋਲਾ ਪਰ ਚੰਦਨ ਪਾ ਦਈਏ ਨਾ ਅਸਲ ਚੰਦਨ ਬਾਵਨ ਚੰਦਨ, ਤੈਨੂੰ ਠਾਰ ਕੇ ਬਰਫ਼ ਵਰਗਾ ਕਰ ਦਿੰਦਾ। ਚੰਦਨ ਇੰਨਾ ਠੰਡਾ ਹੁੰਦਾ, ਬੜਾ ਕੀਮਤੀ ਚੀਜ਼ ਆ, ਉਹ ਤੋਲਿਆਂ 'ਚ ਵਿਕਦਾ। ਪਰ ਹਜ਼ੂਰ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਕਿ ਨਹੀਂ, ਅਸੀਂ ਨਹੀਂ ਮੰਨਦੇ ਕਿ ਚੰਦਨ ਵੀ ਠੰਡਾ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ, ਨਹਿ ਸੀਤਲੰਗ ਸੀਤ ਰੁਤੇਣ। ਸੀਤਲ ਰੁੱਤ ਜਿਹੜੀ ਆ ਨਾ, ਸਿਆਲ ਦੀ ਰੁੱਤ, ਅੱਤ ਪਾਲੇ ਦੀ ਰੁੱਤ, ਉਹ ਵੀ ਨਹੀਂ ਠੰਡੀ। ਫਿਰ ਮਹਾਰਾਜ ਕਿਹਾ ਠੰਡਾ ਹੈ, ਨਾਨਕ ਸੀਤਲੰਗ ਸਾਧ ਸੁਵਜਨ। ਰੱਬ ਦੇ ਜਿਹੜੇ ਸੱਜਣ ਸਾਧੂ ਹਨ ਉਹ ਠੰਡੇ ਨੇ, ਕਿਉਂਕਿ ਉਹਨਾਂ ਦੇ ਹਿਰਦੇ 'ਚ ਨਾਮ ਵੱਸਿਆ ਹੋਇਆ ਅਤੇ ਨਾਮ ਨੇ ਠੰਡ ਐਸੀ ਪੈਦਾ ਕਰ ਦਿੱਤੀ, ਉਹਨਾਂ ਵਰਗਾ ਠੰਡਾ ਹੈ ਹੀ ਕੋਈ। ਇਸ ਪ੍ਰਕਾਰ ਵਾਹਿਗੁਰੂ ਦੇ ਨਾਮ ਦੁਆਰਾ ਅੰਦਰ ਸ਼ਾਂਤੀ ਵਰਤ ਜਾਂਦੀ, ਕ੍ਰੋਧ ਅੱਗ ਦਾ ਪ੍ਰਭਾਵ ਨਹੀਂ ਪੈਂਦਾ। ਇਹ ਕਾਮ ਕ੍ਰੋਧ ਕਾਇਆਂ ਨੂੰ ਗਾਲ ਦਿੰਦੇ ਨੇ, ਪਰ ਜਿਨ੍ਹਾਂ ਦੇ ਅੰਦਰ ਨਾਮ ਵੱਸ ਗਿਆ ਉਹਨਾਂ 'ਤੇ ਇਹਨਾਂ ਦਾ ਪ੍ਰਭਾਵ ਕੋਈ ਨਹੀਂ। ਇਸੇ ਤਰ੍ਹਾਂ ਅੰਦਰ ਵਿਵੇਕ ਜਨਮ ਲੈਂਦਾ, ਵਿਵੇਕ ਤੱਤ ਮਿੱਥਿਆ ਦਾ ਵਿਵੇਚਨ। ਇਹ ਸਾਰਾ ਸੰਸਾਰ ਸਰੀਰਾਂ ਸਮੇਤ ਸਭ ਕੁਝ ਤਨਾਸ਼ਵੰਤ ਹੈ, ਖਿਣ ਭੰਗਰ ਹੈ, ਅਤੇ ਤੱਤ ਵਸਤੂ ਆਤਮਾ ਹੈ, ਪਰਮਾਤਮਾ ਦੀ ਅੰਸ਼ ਅੰਮ੍ਰਿਤ ਮਰਨ ਤੋਂ ਰਹਿ, ਅਤੇ ਉਹਦਾ ਭਲਾ ਨਾਮ ਦੁਆਰਾ, ਆਤਮਾ ਦੀ ਖੁਰਾਕ ਨਾਮ ਹੈ। ਇਸ ਪ੍ਰਕਾਰ ਉਹਨਾਂ ਦੇ ਅੰਦਰ ਵਿਵੇਕ ਜਨਮ ਲੈਂਦਾ ਅਤੇ ਮੋਹ ਨਹੀਂ ਰਹਿੰਦਾ। ਜਿੱਥੇ ਸੰਤੋਖ ਪੈਦਾ ਹੋ ਜੇ ਨਾਮ ਦੁਆਰਾ, ਤ੍ਰਿਸ਼ਨਾ ਬੁਝਿਆ ਹਰ ਕਿਆ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਬਹੁਤ ਵੱਡਾ ਸੰਤੋਖ ਅੰਦਰ ਜਨਮ ਲੈ ਲੈਂਦਾ, ਕਿਸੇ ਚੀਜ਼ ਨਾਲ ਲਗਾ ਹੀ ਨਹੀਂ ਰਹਿੰਦਾ, ਲੋਭ ਨਹੀਂ ਰਹਿੰਦਾ ਅੰਦਰ, ਅਤੇ ਇਸ ਪ੍ਰਕਾਰ ਉੱਥੇ ਸੰਤੋਖ ਆ ਗਿਆ ਅਤੇ ਲੋਭ ਖਤਮ ਹੋਇਆ। ਨਿਮਰਤਾ ਇੰਨੀ ਆਵੇਗੀ ਰੱਬ ਦੇ ਸੰਤ ਦੇ ਅੰਦਰ, ਗਰੀਬੀ ਇੰਨੀ ਕਿ ਹੰਕਾਰ ਉੱਥੇ ਕਿੱਥੇ ਗੱਜ ਸਕਦਾ, ਹੰਕਾਰ ਰੂਪੀ ਸ਼ੇਰ ਉੱਥੇ ਗੱਜਣੋਂ ਹਟ ਜਾਂਦਾ, ਹਉਮੈ ਬਿਲਕੁਲ ਨਹੀਂ ਰਹਿੰਦੀ, ਨਿਮਰਤਾਵਾਨ ਹੀ ਇੰਨੇ ਹੋ ਜਾਂਦੇ, ਕਿਉਂਕਿ ਨਾਸ਼ਵੰਤਤਾ ਜਗਤ ਦੀ ਸਮਝ ਕੇ ਅਤੇ ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦੇ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਸਤਿਗੁਰੂ ਰੂਪੀ ਕਬਰ ਵਿੱਚ ਸਮਾ ਹੀ ਉਹ ਸਕਦਾ ਜੋ ਮੁਰਦਾ ਹੋਇਆ ਹੋਇਆ, ਕਬਰਾਂ 'ਚ ਮੁਰਦੇ ਪਏ ਹੁੰਦੇ ਨੇ, ਜਿਉਂਦਾ ਜਾਗਦਾ ਬੰਦਾ ਤਾਂ ਹੁੰਦਾ ਨਹੀਂ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਾਉ ਖੋਵਣਾ, ਭਾਈ ਗੁਰਦਾਸ ਜੀ। ਸੋ ਇਸ ਪ੍ਰਕਾਰ ਇਉਂ ਅੰਦਰ ਸ਼ਾਂਤੀ, ਫਿਰ ਸਹਿਜ। ਸਹਿਜ ਦੇ ਕਈ ਅਰਥ ਨੇ, ਸਹਿਜ ਦਾ ਅਰਥ ਹੈ ਸਹਿਜੇ ਹੀ, ਸਹਿਜੇ ਸਹਿਜੇ ਗਤੀ, ਸਹਿਜੀ ਥੋੜ੍ਹੀ ਗਤੀ ਵਿੱਚ, ਸਹਿਜ ਟਿਕਾ, ਮਨ ਦਾ ਟਿਕਾ, ਸਹਿਜ ਗਿਆਨ, ਸਹਿਜ ਚੌਥਾ ਪਦ, ਜਿਹਦੇ ਬਾਰੇ ਹਜ਼ੂਰ ਆਨੰਦ ਸਾਹਿਬ ਵਿੱਚ ਕਹਿ ਰਹੇ ਨੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਹਿ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਬੜੇ ਕਰਮ ਕਮਾਉਂਦੇ ਰਹੇ ਲੋਕ, ਪਰ ਅੰਦਰ ਸਹਿਜ ਨਹੀਂ ਪੈਦਾ ਹੋਇਆ, ਸਹਿਜ ਟਿਕਾ, ਕਿਉਂਕਿ ਪਤਾ ਕਿ ਸਭ ਕੁਛ ਕਰਨ ਕਰਾਵਣ ਹਰ ਪਰਮਾਤਮਾ। ਜਦੋਂ ਇਹ ਦੌੜ ਭੱਜ ਮਨ ਦੀ ਨਾ ਰਹੇ ਤਾਂ ਟਿਕਾ ਸਹਿਜ, ਨਾਮ ਵਿੱਚ ਐਸਾ ਮਨ ਲੀਨ ਹੋਇਆ ਰਹਿੰਦਾ ਵੀ ਉੱਥੇ ਸਹਿਜ ਪੈਦਾ ਹੋ ਜਾਂਦਾ, ਭੱਜ ਦੌੜ ਨਹੀਂ ਰਹਿੰਦੀ। ਡੀਗਨ ਡੋਲਾ ਤਊ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਬਿਸਰਮ, ਬਿਸਰਾਮ ਨਾਮ ਟਿਕਾ ਦਾ। ਜਦੋਂ ਸਤਿਗੁਰੂ ਨੇ ਭਰਮ ਦੇ ਛੌੜ ਕੱਟ ਦਿੱਤੇ ਤਾਂ ਜੀਵ ਨੇ, ਗੁਰਮੁਖ ਨੇ ਬਿਸਰਾਮ ਪ੍ਰਾਪਤ ਕੀਤਾ। ਮਨ ਟਿਕਿਆ ਹੋਇਆ ਤਾਂ ਦੌੜ ਭੱਜ ਖਤਮ ਹੈ, ਸ਼ਾਂਤੀ ਹੈ, ਸਹਿਜ ਹੈ, ਗਿਆਨ ਹੈ। ਸੋ ਇਸ ਪ੍ਰਕਾਰ ਮਾਨਸਿਕ ਅਡੋਲਤਾ ਵਾਲੀ ਅਵਸਥਾ ਇਹਨੂੰ ਕਿਹਾ ਜਾਂਦਾ, ਜਿੱਥੇ ਮਨ ਡਿੱਗਦਾ ਡੋਲਦਾ ਨਹੀਂ। ਰਹੱਸ ਦਾ ਅਰਥ ਹੈ ਆਨੰਦ, ਰਹੱਸ ਵੀ ਰਹੱਸ ਵੀ ਦੋਵਾਂ ਤਰ੍ਹਾਂ ਨਾਲ ਉਚਾਰਨ ਦਾ ਪੰਕਤੀ ਦੀ ਚਾਲ ਅਨੁਸਾਰ ਅਰਥ ਕੋਈ ਹੈ। ਰਹੱਸ ਕਹਿ ਲਓ ਜਾਂ ਰਹੱਸ ਕਹਿ ਲਓ, ਇਹਦਾ ਅਰਥ ਹੈ ਆਨੰਦ। ਇਸ ਪ੍ਰਕਾਰ ਦੁਨੀਆਦਾਰ ਲੋਕਾਂ ਨੇ ਜੋ ਆਨੰਦ ਕਲਪਿਆ ਹੋਇਆ ਪਦਾਰਥਾਂ ਵਿੱਚ ਅਤੇ ਵਿਸ਼ੇ ਵਿੱਚ, ਵਿਕਾਰ ਵਿੱਚ, ਇੱਕ ਵਿਦਵਾਨ ਦਾ ਵਚਨ, ਵਿਖਿਆ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਇਹ ਅਵਸਥਾ ਦੇ ਅਨੁਸਾਰ ਜੋ ਸੰਸਾਰੀ ਵਿਅਕਤੀ ਹੈ, ਅੰਨਮੈ ਕੋਸ਼ ਵਿੱਚ ਜੀ ਰਿਹਾ ਹੈ, ਦੇਹ ਸਰੀਰ 'ਚ ਰਚਿਆ ਹੋਇਆ, ਅਸੀਂ ਬਹੁਤੇ ਲੋਕ ਸਰੀਰ ਵਿੱਚ ਰਚੇ, ਆਪਣੇ ਆਪ ਨੂੰ ਸਰੀਰ ਹੀ ਮੰਨ ਲਿਆ, ਤਾਂ ਹੀ ਇਹ ਸਰੀਰ ਨੂੰ ਸੋਹਣਾ ਬਣਾਉਣ ਦਾ ਯਤਨ ਕਰਨਾ, ਇਹਦੇ 'ਤੇ ਹਾਰ ਸ਼ਿੰਗਾਰ ਲਾਉਣੇ, ਕੱਪੜੇ ਮਹਿੰਗੇ ਪਾਉਣੇ, ਵੀ ਮੈਂ ਸੋਹਣਾ ਲੱਗਾਂ ਸੋਹਣਾ ਲੱਗਾਂ, ਇਹ ਵਿਚਾਰ ਹੀ ਨਹੀਂ ਆਈ ਵੀ ਇਹ ਖਿਣ ਭੰਗਰ ਹੈ, ਇਹ ਸਵਾਸਾਂ ਦਾ ਪੁਤਲਾ, ਸਵਾਸਾਂ ਦੇ ਥੰਮੇ ਹਨ, ਇਹਦੇ ਅੰਦਰ ਜਦੋਂ ਸਵਾਸ ਰੁਕ ਗਿਆ ਤਾਂ ਇਹ ਚਿਹਰਾ ਮੋਹਰਾ ਵਿਗੜ ਜਾਏਗਾ, ਫਿਰ ਆਖਰ ਸਾਰਿਆਂ ਨੂੰ ਇਹਦਾ ਸੰਸਕਾਰ ਕਰਨਾ ਪਵੇਗਾ, ਇਹ ਖਾਕ ਵਿੱਚ ਰਲ ਜਾਏਗਾ। ਹੁਣ ਵੀ ਜਵਾਨੀ ਦੇ ਵੇਲੇ ਸਿਉ ਵਰਗਾ ਦਗਦਾ ਕਰਦਾ ਚਿਹਰਾ, ਬੁਢਾਪਾ ਆਇਆ ਤਾਂ ਸੁੱਕੀ ਮੂਲੀ ਵਰਗਾ ਬਣ ਜਾਣਾ, ਝੁਰੜੀਆਂ ਪੈ ਜਾਣੀ, ਜੇ ਜਿਉਂਦਾ ਰਿਹਾ ਤਾਂ ਇਹ ਤਾਂ ਪਤਾ ਹੀ ਨਹੀਂ ਵੀ ਕਿੰਨਾ ਕੁ ਚਿਰ ਉਮਰ ਸਾਹਿਬ, ਬਾਕੀ ਅਗਲਾ ਸਾਹ ਨਾ ਆਏ ਤਾਂ ਨਾ ਆਏ। ਇਸ ਸਵਾਸ ਦੀ ਹੀ ਸਾਨੂੰ ਗਿਆਤ ਨਹੀਂ ਕਿ ਆਵੇਗਾ ਕਿ ਨਹੀਂ, ਪਰ ਆਪਣੇ ਆਪ ਨੂੰ ਸਰੀਰ ਮੰਨ ਲਿਆ ਹੋਇਆ, ਜੋ ਕਿ ਵਾਸਤਵਿਕ ਰੂਪ ਵਿੱਚ ਸਰੀਰ ਸਾਡਾ ਸਰੂਪ ਨਹੀਂ ਹੈ। ਸੋ ਇਸ ਵਾਸਤੇ ਵਿੱਚ ਮਨੁੱਖ ਰਚਿਆ ਹੋਇਆ, ਅਤੇ ਇਸ ਲਈ ਇਹਦੇ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਇਹਨੇ ਆਨੰਦ ਕਲਪ ਲਿਆ। ਇਹ ਕਹਿੰਦਾ ਵੀ ਪਦਾਰਥ ਜਵਾਨ ਨੂੰ ਮਿੱਠਾ ਲਗਾ, ਹਾ ਹਾ ਵੀ ਬੜਾ ਆਨੰਦ ਆਇਆ, ਰਸ ਨੂੰ ਯਾਨੀ ਫਿੱਕੇ ਹੋਸ਼ੇ ਰਸਾਂ ਨੂੰ ਇਹ ਆਨੰਦ ਸਮਝ ਬੈਠਾ। ਅਤੇ ਇਸੇ ਤਰ੍ਹਾਂ ਵਿਕਾਰ ਜੋ ਕਿ ਬਿੰਦ ਦਾ ਇੱਕ ਰਸ ਹੈ, ਉਹਦੇ ਵਾਸਤੇ ਵੀ ਦੀਨ ਧਰਮ ਅਮਾਨ ਬੜਾ ਕੁਝ ਛੱਡ ਦਿੰਦੇ ਨੇ। ਇੱਕ ਵਿਸ਼ੇ ਦਾ ਰਸ ਭੋਗਣ ਲਈ ਹਜ਼ੂਰ ਨੇ ਕਿਹਾ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਹਿ। ਇੱਕ ਨਿਮਖ ਮਾਤਰ ਦੇ ਰਸ ਨੂੰ ਭੋਗਣ ਲਈ ਫਲ ਕੀ ਮਿਲੇਗਾ, ਕਰੋੜਾਂ ਦਿਨ ਦੁੱਖ ਪਾਉਣੇ ਪੈਣਗੇ, ਇਹ ਪਾਪ ਹੈ, ਕਰੋੜਾਂ ਦਿਨ ਦੁੱਖ ਪਾਏਗਾ। ਘਰੀ ਮੋਹਤ ਰੰਗ ਮਾਣ ਹੈ, ਫਿਰ ਬਹੁਰ ਬਹੁਰ ਪਛਤਾਵ ਹੈ। ਸੋ ਇਸ ਪ੍ਰਕਾਰ ਕਿੰਨੇ ਰਿਸ਼ਤੇ ਖਰਾਬ ਹੁੰਦੇ ਨੇ। ਜੇ ਮਨੁੱਖ ਬਗਾਨੀ ਔਰਤ ਨਾਲ ਸੰਬੰਧ ਰੱਖਦਾ, ਪਤਨੀ ਨੂੰ ਪਤਾ ਲੱਗਦਾ ਤਾਂ ਪਤਨੀ ਨਾਲ ਬੇਵਫਾਈ, ਘਰ ਟੁੱਟ ਗਿਆ, ਪਤਨੀ ਗਲਤ ਹੋ ਜਾਏ ਇਸ ਰਸ ਦੇ ਅਧੀਨ ਹੋ ਕੇ, ਅਤੇ ਤਾਂ ਵੀ ਘਰ ਗਿਆ, ਪਤੀ ਨੂੰ ਪਤਾ ਲੱਗਾ ਕਿੰਨੀ ਠੇਸ ਪਹੁੰਚੀ, ਬੇਵਫਾਈ ਕਰਕੇ ਘਰ ਟੁੱਟ ਗਿਆ, ਬੜੇ ਰਿਸ਼ਤੇ ਖਰਾਬ ਹੋ ਰਹੇ, ਘਰਾਂ ਵਿੱਚ ਬਿਵਤਾ ਪਈਆਂ ਹੋਈਆਂ ਇਹਨਾਂ ਔਗੁਣਾਂ ਕਰਕੇ। ਸਤਿਗੁਰੂ ਮਹਾਰਾਜ ਨੇ ਕਿੰਨਾ ਚਿਰ ਪਹਿਲਾਂ ਕਿਹਾ ਸੀ ਕਿ ਇਹ ਦੁਰਾਚਾਰ ਨਹੀਂ ਕਰਨਾ, ਮੇਰਾ ਸਿੱਖ ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਵਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈਓ। ਇਸ ਪ੍ਰਕਾਰ ਸੰਸਾਰੀਆਂ ਨੇ, ਵਿਕਾਰੀਆਂ ਨੇ, ਜਿਹੜੇ ਦੁਨਿਆਵੀ ਰਸਾਂ 'ਚ ਫਸੇ ਲੋਕ, ਉਹਨਾਂ ਨੇ ਇੱਥੇ ਹੀ ਆਨੰਦ ਸਮਝ ਲਿਆ, ਪਰ ਆਨੰਦ ਨਹੀਂ ਹੈ, ਆਨੰਦ ਦੀ ਪਰਿਭਾਸ਼ਾ ਹੀ ਨਹੀਂ ਹੈ। ਆਨ ਦੋ, ਇਹ ਦੋ ਸ਼ਬਦਾਂ ਤੋਂ ਬਣਿਆ, ਇਹਦਾ ਅਰਥ ਹੈ ਦੁਬਿਧਾ ਤੋਂ ਰਹਿਤ, ਅਨ ਮੈਂ ਨੇ ਬਿਨਾਂ, ਦੋ ਦੁਬਿਧਾ, ਜਿੱਥੇ ਦੁਚਿੱਤਾਪਣ ਨਹੀਂ ਰਿਹਾ, ਦੋ ਪਾਸੇ ਨੂੰ ਖਿਆਲ ਨਹੀਂ ਰਿਹਾ, ਇੱਕ ਰਸ ਚੀਜ਼ ਪ੍ਰਾਪਤ ਹੋਈ, ਜਿਹੜੀ ਚੀਜ਼ ਪ੍ਰਾਪਤ ਹੋ ਕੇ ਜਾਏ ਹੀ ਨਾ ਕਿਤੇ, ਉਹਦਾ ਨਾਮ ਆਨੰਦ। ਇਹ ਜਿਹੜਾ ਵਿਸ਼ਿਆਂ ਦਾ, ਭੋਗਾਂ ਦਾ ਰਸ ਹੈ ਜਿਹਨੂੰ ਆਨੰਦ ਮੰਨ ਲਿਆ, ਇਹਨੂੰ ਪਾਣੀ ਦੇ ਕਟੋਰੇ ਵਰਗਾ ਵਿਦਵਾਨਾਂ ਨੇ ਕਥਨ ਕੀਤਾ। ਕਟੋਰਾ ਪਾਣੀ ਦਾ ਪਿਆ, ਬਾਟਾ ਪਿਆ, ਫੜ ਕੇ ਪੀ ਤਾਂ ਸਕਦੇ ਹਾਂ ਝੱਟ, ਪਰ ਇਹ ਵੀ ਖਿਆਲ ਕਰਨ ਵਾਲੀ ਬਾਤ ਹੈ ਕਿ ਮਾੜਾ ਜਿਹਾ ਹੱਥ ਵੱਜਾ ਤਾਂ ਡੁੱਲ ਜਾਏਗਾ, ਧੁੱਪ 'ਚ ਤੱਤਾ ਹੋ ਜਾਏਗਾ, ਠੰਡ ਨਾਲ ਠੰਡਾ ਹੋ ਜਾਂਦਾ, ਇਹ ਦੋਸ਼ ਵੀ ਹੈ। ਇੱਕ ਹੈ ਨਦੀ ਦੇ ਪ੍ਰਵਾਹ ਦਾ ਪਾਣੀ, ਉਹਨੂੰ ਕਹਿੰਦੇ ਨੇ ਭਜਨਾਨੰਦ, ਭਜਨ ਕਰਦਿਆਂ ਕਰਦਿਆਂ ਗੁਰਮੁਖ ਨੂੰ ਰਸ ਆਉਣ ਲੱਗ ਜਾਂਦਾ, ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕੁਝ ਮਨ ਦੇ ਟਿਕਾ ਕਰਕੇ। ਉਹ ਨਦੀ ਦੇ ਪ੍ਰਵਾਹ ਵਰਗਾ, ਪਿੱਛੋਂ ਪਾਣੀ ਆਉਂਦਾ ਰਹੇ ਅਤੇ ਨਦੀ ਚੱਲਦੀ ਰਹਿੰਦੀ ਹੈ, ਕਈ ਵਾਰੀ ਪਿੱਛੋਂ ਪਾਣੀ ਰੁਕ ਜਾਏ ਅਤੇ ਨਦੀ ਸੁੱਕ ਜਾਂਦੀ, ਭਾਵ ਕਿ ਜੇ ਭਜਨ ਕਰਨ ਨੂੰ ਹਟ ਜਾਣ ਤਾਂ ਨਹੀਂ ਰਸ ਰਹੇਗਾ, ਕੁਝ ਸੰਗਤ ਵਿੱਚ ਚਲੇ ਜਾਣ ਤਾਂ ਗਿਆ ਰਸ, ਇੱਥੇ ਡਰ ਖਤਰਾ ਬਣਿਆ ਰਹਿੰਦਾ। ਔਰ ਜੇ ਕੋਈ ਲੱਗਾ ਰਹੇ ਤਾਂ ਫਿਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬ੍ਰਹਮਾਨੰਦ ਪੈਦਾ ਹੁੰਦਾ। ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ, ਉਹ ਸਮੁੰਦਰ ਵਰਗਾ, ਉਹਦੇ 'ਤੇ ਪ੍ਰਭਾਵ ਨਹੀਂ ਕੋਈ ਪੈਂਦਾ, ਉਸ ਰਸਤੇ ਸਦਾ ਲਈ ਬਣਿਆ ਰਹਿੰਦਾ। ਸੁੱਤੇ ਜਾਗਦੇ ਤੁਰੇ ਫਿਰਦੇ ਬਚਨ ਬਿਲਾਸ ਕਰਦੇ ਗੁਰਮੁਖ ਦੇ ਅੰਦਰ ਉਹ ਰਸ ਆਨੰਦ ਸਦਾ ਵਾਸਤੇ ਆ। ਉਹਦੀ ਗੱਲ ਕੀਤੀ ਹੈ ਹਜ਼ੂਰ ਨੇ, ਮਨ ਦੇ ਅੰਦਰ ਉਹ ਰਹੱਸ ਉਹ ਆਨੰਦ ਉਪਜਿਆ ਹੈ, ਬੰਦਗੀ ਕਰਨ ਵਾਲਿਆਂ ਦੇ ਅੰਦਰ ਉਹ ਆਨੰਦ ਪੈਦਾ ਹੋ ਗਿਆ। ਸਗਲੇ ਦੁੱਖ ਪਲਾਇਣ, ਇੱਥੇ ਅਸੀਂ ਸੰਸਾਰੀ ਬਿਰਤੀ ਵਾਲੇ ਸਮਝਾਂਗੇ ਅਤੇ ਸਿਮਰਨ ਕਰਨ ਵਾਲਿਆਂ ਦੇ ਦੁੱਖ ਭੱਜ ਗਏ ਦੂਰ, ਸਰੀਰਕ ਦੁੱਖਾਂ ਬਾਰੇ ਖਿਆਲ ਜਾਏਗਾ। ਨਹੀਂ, ਇੱਥੇ ਸਰੀਰਕ ਦੁੱਖਾਂ ਦੀ ਗੱਲ, ਜਦੋਂ ਬਚਨ ਆਇਆ ਜੀਓ ਡਰਤ ਹੈ ਆਪਣਾ ਕੈਸੋਂ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਉੱਥੇ ਦੁੱਖ ਵਿਸਾਰਨ ਦਾ ਅਰਥ ਇਹ ਨਹੀਂ ਕਿ ਵਾਹਿਗੁਰੂ ਆਪਣੇ ਭਗਤਾਂ ਦੇ ਸਰੀਰਕ ਦੁੱਖ ਦੂਰ ਕਰ ਦਿੰਦਾ, ਨਹੀਂ, ਦੁੱਖ ਵਿਸਾਰਨ ਦਾ ਅਰਥ ਹੈ ਦੁੱਖਾਂ ਦਾ ਵਿਸਰਜਣ ਕਰਨ ਵਾਲਾ, ਵਿਸਰਜਣ ਦਾ ਅਰਥ ਹੈ ਚੇਤਾ ਭੁਲਾ ਦੇਣ ਵਾਲਾ। ਉਹ ਅਵਸਥਾ ਇਹੋ ਜਿਹੀ ਪ੍ਰਾਪਤ ਹੁੰਦੀ ਹੈ ਸਿਮਰਨ ਦੁਆਰਾ ਕਿ ਉੱਥੇ ਦੁੱਖ ਸੁੱਖ ਦਾ ਅਭਾਵ ਹੁੰਦਾ, ਕੋਈ ਅਸਰ ਹੀ ਨਹੀਂ ਪੈਂਦਾ, ਚਾਹੇ ਦੁੱਖ ਆ ਜਾਣ ਪਹਾੜਾਂ ਜਿੱਡੇ, ਕੋਈ ਪ੍ਰਭਾਵ ਨਹੀਂ ਹੋਵੇਗਾ। ਸੁੱਖ ਮਿਲੇ ਸਰੀਰਕ ਤਾਂ ਵੀ ਕੋਈ ਪ੍ਰਭਾਵ ਨਹੀਂ, ਤਬਦੀਲੀ ਨਹੀਂ ਆਉਂਦੀ ਅੰਦਰਲੀ ਅਵਸਥਾ ਵਿੱਚ। ਅਸੀਂ ਸਮਝਦੇ ਹਾਂ ਕਈ ਵਾਰੀ ਕਿ ਵੇਖੋ ਜੀ ਰੱਬ ਦੇ ਪਿਆਰਿਆਂ ਨੂੰ ਕਿਉਂ ਦੁੱਖ ਮਿਲਿਆ। ਅਸੀਂ ਸੰਤ ਦੀ ਪਰਿਭਾਸ਼ਾ ਇਹ ਬਣਾਈ ਆਪਣੇ ਮਨਾਂ ਅੰਦਰ ਵੀ ਸੰਤਾਂ ਭਗਤਾਂ ਨੂੰ ਦੁੱਖ ਨਹੀਂ ਲੱਗ ਸਕਦਾ, ਕਿਉਂਕਿ ਅਸੀਂ ਇਸ ਅਵਸਥਾ ਵਾਲੇ ਹਾਂ ਵੀ ਵੇਖੋ ਜੀ ਅਸੀਂ ਗੁਰਦੁਆਰਾ ਸਾਹਿਬ ਜਾਈਏ, ਨਿਤਨੇਮ ਕਰੀਏ, ਸਾਡੇ ਦੁੱਖ ਦੂਰ ਹੋਣ, ਸਾਡੀ ਕਲਪਨਾ ਇੱਥੋਂ ਤੱਕ ਹੈ, ਮੰਜ਼ਿਲ ਇੱਥੋਂ ਤੱਕ ਹੈ। ਪਰ ਬੰਦਗੀ ਕਰਕੇ ਜੋ ਗੁਰਮੁਖ ਟਿਕਾਣੇ ਪਹੁੰਚਿਆ ਹੋਇਆ ਨਾ, ਉੱਥੇ ਜਾ ਕੇ ਸਰੀਰਕ ਦੁੱਖ ਨੂੰ ਦੂਰ ਕਰਨ ਦੀ ਇੱਛਾ ਨਹੀਂ ਹੁੰਦੀ। ਸਰੀਰ 'ਤੇ ਵੱਡੇ ਵੱਡੇ ਪਹਾੜਾਂ ਜਿਹੜੇ ਦੁੱਖ ਹੋਣ ਬੇਸ਼ੱਕ, ਜੇ ਇਹ ਪਰਿਭਾਸ਼ਾ ਸੰਤ ਦੀ ਅਤੇ ਭਗਤ ਨੂੰ ਦੁੱਖ ਨਹੀਂ ਮਿਲਦੇ, ਫਿਰ ਭਾਈ ਮਤੀਦਾਸ ਵਰਗਿਆਂ ਕੋਈ ਪਾਪ ਕੀਤੇ ਸੀ ਵੀ ਆਰੇ ਨਾਲ ਚੀਰੇ ਗਏ, ਭਾਈ ਤਾਰੂ ਸਿੰਘ ਦਾ ਖੋਪਰਾ ਲੱਥਿਆ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ, ਕਿ ਉਹ ਭਗਤ ਨਹੀਂ ਸਨ, ਕੋਈ ਛੋਟੀ ਜਿਹੀ ਅਵਸਥਾ ਸੀ ਉਹਨਾਂ ਦੀ? ਨਹੀਂ, ਸ਼ਰਤ ਇਹ ਹੈ ਨਾ, ਨਿਸ਼ਾਨੀ ਇਹ ਰੱਬ ਦੇ ਪਿਆਰੇ ਦੀ ਵੀ ਜਦੋਂ ਭਾਈ ਮਤੀਦਾਸ ਦੇ ਸੀਸ 'ਤੇ ਆਰਾ ਰੱਖਿਆ, ਉਹਦੇ ਮੁੱਖ ਤੋਂ ਸੀ ਨਿਕਲੀ, ਹਾਏ ਨਿਕਲੀ, ਉਹਦੇ ਅਥਰੂ ਡਿੱਗਿਆ, ਉਹਨੇ ਦਵਾਈਆਂ ਦਿੱਤੀਆਂ? ਨਹੀਂ, ਫਿਰ ਪਤਾ ਲੱਗਾ ਵੀ ਕਿੱਡੀ ਕੁੱਚੀ ਅਵਸਥਾ ਹੈ ਜਿੱਥੇ ਦੁੱਖ ਦਾ ਅਸਰ ਹੀ ਨਹੀਂ ਹੈ। ਭਾਈ ਮਨੀ ਸਿੰਘ ਦਾ ਬੰਦ ਬੰਦ ਜਦੋਂ ਕੱਟਿਆ ਅਤੇ ਉਹਨਾਂ ਦੇ ਮੁੱਖ ਤੋਂ ਕੋਈ ਸੀ ਨਿਕਲੀ, ਭਾਈ ਤਾਰੂ ਸਿੰਘ ਦਾ ਖੋਪਰਾ ਲੱਥਾ ਰਿਹਾ, ਅਤੇ 22 ਦਿਨ ਨਖਾਸ ਚੌਂਕ ਦੀ ਖਾਈ ਵਿੱਚ ਭਾਈ ਸਾਹਿਬ ਪਏ ਰਹੇ, ਅਤੇ ਉਹ ਉਹਨਾਂ ਦੇ ਮੁੱਖ ਤੋਂ ਸੀ ਹਾਏ ਦੁਹਾਈ ਰੌਲਾ ਰੱਪਾ, ਕਿਤੇ ਲਿਖਿਆ ਕਿਸੇ ਲਿਖਾਰੀ ਨੇ ਪਿੰਜ ਹੋਇਆ? ਐਲਫਿਨਸਟਨ ਨਾਂ ਦਾ ਲਿਖਾਰੀ ਅੰਗਰੇਜ਼ ਦਿੱਲੀ ਵਿੱਚ ਮੌਜੂਦ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, 100 ਸਿੰਘ ਰੋਜ਼ ਦਾ ਸ਼ਹੀਦ ਕੀਤਾ ਜਾਂਦਾ ਸੀ। ਉਹ ਕਹਿੰਦਾ ਮੈਂ ਆਸ਼ਾਸ਼ ਕਰ ਉੱਠਿਆ ਵੀ ਹੇ ਗੋਡ, ਹੇ ਪਰਮਾਤਮਾ, ਇਹ ਕਿਹੋ ਜਿਹੇ ਬੰਦੇ ਨੇ? ਇੱਕ ਵੀ ਸਿੰਘ ਨਹੀਂ ਡੋਲਿਆ, ਮੌਤ ਵੇਖ ਕੇ ਇੱਕ ਵੀ ਸਿੰਘ ਘਬਰਾਇਆ ਨਹੀਂ, ਕਿਸੇ ਦੇ ਚਿਹਰੇ 'ਤੇ ਸ਼ਿਕਨ ਨਹੀਂ ਸੀ, ਕੋਈ ਘਬਰਾਹਟ ਨਹੀਂ ਸੀ, ਇੱਕ ਦੂਜੇ ਤੋਂ ਵੱਧ ਕੇ ਪਹਿਲਾਂ ਸ਼ਹੀਦ ਹੋਣਾ ਚਾਹੁੰਦੇ ਸੀ। ਕਹਿੰਦੇ ਸੀ ਮੇਰੀ ਵਾਰੀ ਹੈ ਭਾਈ ਸਾਹਿਬ, ਪਰੇ ਹਟੋ, ਮੈਂ ਆਪਣੇ ਭਰਾਵਾਂ ਨਾਲ ਛੇਤੀ ਜਾਣਾ, ਸ਼ਹੀਦੀ ਪ੍ਰਾਪਤ ਕਰਨੀ। ਇੱਕ ਵੀ ਨਹੀਂ ਡੋਲਿਆ, 740 ਸਿੰਘ ਐਨ ਖਿੜੇ ਮੱਥੇ ਸ਼ਹੀਦ ਹੋਏ, ਇਹ ਕਿਹੋ ਜਿਹੀ ਖੇਡ ਹੈ? ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਸਤਿਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਇਹ ਨਹੀਂ ਕਿਹਾ ਵੀ ਜਿਹਦੇ ਤਾਈਂ ਦੁੱਖ ਨਹੀਂ ਆਉਂਦਾ ਉਹ ਸੰਤ ਹੈ, ਨਹੀਂ, ਹਜ਼ੂਰ ਪਰਿਭਾਸ਼ਾ ਦੇ ਰਹੇ ਸੰਤ ਦੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮੰਨਦਾ। ਇੱਕ ਭਾਈ ਗੁਰਦਾਸ ਦਾ ਬਚਨ ਹੈ, ਭਾਈ ਸਾਹਿਬ ਜੀ ਕਹਿੰਦੇ ਨੇ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ। ਪਾਣੀ ਲੱਕੜ ਨੂੰ ਨਹੀਂ ਡੋਬਦਾ, ਕਿਉਂਕਿ ਉਹਨੂੰ ਲੱਜਾ ਇਸ ਗੱਲ ਦੀ ਵੀ ਮੈਂ ਹੀ ਤੈਨੂੰ ਪਾਲਿਆ, ਪਾਲ ਕੇ ਜਵਾਨ ਕੀਤਾ, ਬੂਟਾ ਬਣਾਇਆ, ਅਤੇ ਹੁਣ ਇਹਨੂੰ ਮੈਂ ਡੋਬਦਿਆਂ ਲੋਕ ਤਾਨੇ ਦੇਣਗੇ ਵੀ ਆਪਣਾ ਜਾਇਆ ਪੁੱਤ ਆਪ ਡੋਬ ਕੇ ਮਾਰਤਾ। ਭਾਈ ਗੁਰਦਾਸ ਜੀ ਕੈਸਾ ਨੁਕਤਾ ਬਿਆਨ ਕਰ ਰਿਹਾ, ਕਹਿੰਦੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ, ਸਿਰ ਕਰਵੱਤ ਧਰਾਏ ਕਹਿ ਸਿਰ ਚੜਿਆ ਭੱਜਾ। ਸਿਰ 'ਤੇ ਆਰਾ ਰਖਵਾ ਕੇ ਬਿਰਸ਼ ਨੇ ਆਪਣਾ ਆਪ ਚੁਰਵਾ ਲਿਆ, ਫੱਟ ਬਣ ਗਏ, ਸ਼ਤੀਰ ਬਣ ਗਏ, ਉਹ ਸ਼ਤੀਰ ਫਿਰ ਪਾਣੀ 'ਤੇ ਤਾਰੇ ਗਏ ਤੱਲੇ ਬੰਨ੍ਹ ਕੇ, ਅਤੇ ਉਹਨਾਂ ਲੱਕੜਾਂ ਨੂੰ ਫਿਰ ਨਹੀਂ ਡੋਬਿਆ ਪਾਣੀ ਨੇ। ਲੋਹੇ ਜੜੀਆ ਬੋਹੇ ਥਾ ਭਾਰ ਭਰਿਆ ਨਾ ਤਜਾ, ਉਹਦੇ ਨਾਲ ਲੋਹਾ ਜੜ ਕੇ ਅਤੇ ਬੇੜਾ ਬਣਾਇਆ ਗਿਆ, ਲੱਕੜ ਦੀ ਬਦੌਲਤ ਪਾਣੀ ਲੋਹੇ ਨੂੰ ਵੀ ਨਹੀਂ ਡੋਬਦਾ, ਲੱਕੜ ਕਰਕੇ ਨਹੀਂ ਡੋਬਦਾ। ਫਿਰ ਕਿਸੇ ਨੇ ਪ੍ਰੇਮੀ ਨੇ ਕਿਹਾ, ਭਾਈ ਜੀ ਤੁਸੀਂ ਆਪਣੀ ਗੱਲ 'ਚ ਫਸ ਗਏ, ਭਾਈ ਗੁਰਦਾਸ ਜੀ ਤੁਸੀਂ ਇੱਕ ਗੱਲੋਂ ਫਸ ਗਏ। ਕਹਿੰਦੇ ਕਿਵੇਂ ਜੀ? ਕਹਿੰਦੇ ਚੰਦਨ ਵੀ ਤਾਂ ਲੱਕੜ ਹੈ, ਚੰਦਨ ਨੂੰ ਪਾਣੀ ਡੋਬਦਾ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਇਹੋ ਤਾਂ ਨੁਕਤਾ ਦੱਸਣਾ, ਤੂੰ ਪ੍ਰਸ਼ਨ ਕਰ ਦਿੱਤਾ ਸੱਜਣਾ, ਇਹੋ ਤਾਂ ਨੁਕਤਾ ਬਿਆਨ ਕਰਨਾ ਸੀ। ਅਗਰੈ ਡੋਬੈ ਜਾਣ ਕੈ ਨਿਰਮੂਲਕ ਧੱਜੈ, ਕਿਉਂਕਿ ਚੰਦਨ ਹੈ ਬਹੁਤ ਕੀਮਤੀ ਵਸਤੂ, ਉਹਦੀ ਜਦੋਂ ਪਰਖ ਕੀਤੀ ਜਾਂਦੀ ਹੈ ਨਾ, ਖਰੀਦਣ ਵਾਲੇ ਵੇਚਣ ਵਾਲੇ ਪਰਖ ਕਰਦੇ ਨੇ, ਅਸਲ ਚੰਦਨ ਉਹ ਹੁੰਦਾ ਜਿਹੜਾ ਪਾਣੀ 'ਚ ਡੁੱਬ ਜਾਏ, ਉਹਦੀ ਤੋਲਿਆਂ 'ਚ ਕੀਮਤ ਪੈਂਦੀ ਆ। ਜਿਹੜਾ ਨਾ ਡੁੱਬੇ ਉਹਨੂੰ ਕਿਹਾ ਜਾਂਦਾ ਵੀ ਇਹ ਖਰਾ ਚੰਦਨ ਨਹੀਂ, ਅਜੇ ਕੱਚਾ ਹੈ, ਪੱਕਾ ਨਹੀਂ। ਇਸ ਤਰ੍ਹਾਂ ਪਰਖ ਕੀਤੀ ਜਾਂਦੀ ਅਤੇ ਜਾਣ ਬੁੱਝ ਕੇ ਉਹਦੀ ਕੀਮਤ ਪਵਾਉਣ ਲਈ, ਉਹਦਾ ਮੁੱਲ ਵਧਾਉਣ ਲਈ ਪਾਣੀ ਉਹਨੂੰ ਡੋਬਦਾ। ਇਸੇ ਪ੍ਰਕਾਰ ਰੱਬ ਦੇ ਪਿਆਰਿਆਂ 'ਤੇ ਦੁੱਖ ਆਏ, ਸਰਮੱਦ ਸੰਤ ਨੂੰ ਔਰੰਗਜ਼ੇਬ ਨੇ ਕੈਦ 'ਚ ਪਾਇਆ ਹੋਇਆ, ਅਤੇ ਰੂਮ ਵਲੈਤ ਬਾਦਸ਼ਾਹ ਦਾ ਇੱਕ ਬੰਦਾ ਵਜ਼ੀਰ ਬਾਦਸ਼ਾਹ ਦਾ ਭੇਜਿਆ ਆਇਆ ਹਿੰਦੁਸਤਾਨ 'ਚ, ਸਬਰ ਅਤੇ ਸ਼ੁਕਰ ਦੇ ਮੈਂ ਨਹੀਂ ਲੱਭਦਾ ਫਿਰਦਾ ਸੀ। ਦੱਸਿਆ ਗਿਆ ਸਰਮੱਦ ਸੰਤ ਹੈ ਅਤੇ ਵਿਦਵਾਨ ਵੀ ਹੈ, ਉਹਦੇ ਕੋਲੋਂ ਤਸੱਲੀ ਹੋਈ। ਰਾਤ ਉਹਦੇ ਕੋਲ ਠਹਿਰਿਆ, ਮਨਜ਼ੂਰੀ ਲੈ ਕੇ ਲੂਣ ਵਾਲੇ ਪਾਣੀ ਦਾ ਪਿਆਲਾ ਪੀਤਾ ਸਰਮੱਦ ਨੇ। ਸਾਰੀ ਰਾਤ ਖੁਦਾ ਦੀ ਬਾਤ ਵਿੱਚ ਜੁੜਿਆ ਰਿਹਾ ਅਤੇ ਉਸ ਨੂੰ ਸੁਪਨੇ 'ਚ ਦਿਖਾਈ ਦਿੱਤਾ ਵੀ ਬੜੀਆਂ ਸ਼ਕਤੀਆਂ, ਪੀਰ ਪੈਗੰਬਰ ਰਿਸ਼ੀ ਮੁਨੀ ਸਰਮੱਦ ਕੋਲੋਂ ਆਗਿਆ ਮੰਗ ਰਿਹਾ ਵੀ ਸਾਨੂੰ ਆਗਿਆ ਦੇ, ਦਿੱਲੀ ਕੀ ਹੈ ਸਾਡੇ, ਇਹ ਬਾਦਸ਼ਾਹ ਦੀਆਂ ਹੁਣੇ ਲਿਲੜੀਆਂ ਕਢਾ ਦਈਏ, ਟੁਕੜੇ ਟੁਕੜੇ ਕਰ ਦਈਏ, ਉਡਾ ਦਈਏ ਫੱਕੀਆਂ, ਸਾਨੂੰ ਆਗਿਆ ਦਾ ਦੇ। ਪਰ ਸਰਮੱਦ ਕਹਿ ਰਿਹਾ ਨਹੀਂ, ਖੁਦਾ ਬਾਦਸ਼ਾਹ ਅਤੇ ਮੈਂ ਤਿੰਨਾਂ ਦੇ ਵਿੱਚ ਝਗੜਾ ਹੈ, ਖੁਦਾ ਦੀ ਹੈ ਰਜਾ, ਬਾਦਸ਼ਾਹ ਦੁਨਿਆਵੀ ਮੈਨੂੰ ਅਧੀਨ ਕਰਨਾ ਚਾਹੁੰਦਾ, ਮੈਂ ਖੁਦਾ ਦਾ ਭਗਤ ਰੱਬ ਦਾ ਬੰਦਾ, ਮੈਂ ਅਧੀਨ ਹੋ ਗਿਆ ਅਤੇ ਉਹਦੇ ਰੱਬ ਦੇ ਨਾਂ ਨੂੰ ਵੱਟਾ ਲੱਗਣਾ। ਇਹ ਸਿੱਧ ਕਰਨਾ ਹੈ ਕਿ ਪਰਮਾਤਮਾ ਦੇ ਭਗਤ ਕਿੱਡੇ ਕੁ ਬੇਖੌਫ ਹੁੰਦੇ ਨੇ, ਕਿੰਨੀ ਕੁ ਅਵਸਥਾ ਵਾਲੇ ਦੁੱਖਾਂ ਦਾ ਪ੍ਰਭਾਵ ਹੀ ਨਹੀਂ ਉਹਨਾਂ 'ਤੇ ਹੁੰਦਾ, ਇਹੋ ਸਿੱਧ ਕਰਨਾ ਵਿਖਾਉਣਾ। ਇਸ ਪ੍ਰਕਾਰ ਉੱਥੇ ਦੁੱਖ ਨਹੀਂ ਹੈ, ਸਾਰੇ ਦੁੱਖ ਭੱਜ ਗਏ ਹਨ। ਪਰਮਾਤਮਾ ਸਰੀਰਕ ਤੌਰ 'ਤੇ ਦੁੱਖ ਮਿਲਦੇ ਵੇਖ ਕੇ ਵੀ ਨਾ ਤਾਂ ਉਹ ਇੱਛਾ ਕਰਦੇ ਵੀ ਸਾਡੇ ਦੁੱਖ ਦੂਰ ਕਰ, ਅਤੇ ਪਰਮਾਤਮਾ ਉਹਨਾਂ ਦੀ ਕਸਵੱਟੀ ਲਾ ਕੇ ਪਰਖ ਵਿਖਾ ਕੇ ਦੁਨੀਆ ਨੂੰ ਦੱਸਦਾ ਵੀ ਮੇਰੇ ਪਿਆਰੇ ਏਡੇ ਮਹਾਨ ਨੇ। ਸਗਲੇ ਦੁੱਖ ਪਲਾਇਣ, ਦੁੱਖਾਂ ਦਾ ਪ੍ਰਭਾਵ ਉਹਨਾਂ 'ਤੇ ਨਹੀਂ ਹੈ। ਜੋ ਮੰਗ ਹੈ ਸੋਈ ਸੋਈ ਪਾਵ ਹੈ, ਜੋ ਕੁਛ ਮੰਗਦੇ ਹਨ, ਮੰਗ ਤਾਂ ਰਹਿ ਨਹੀਂ ਜਾਂਦੀ, ਸਿਰਫ ਦਰਸ਼ਨਾਂ। ਭਾਈ ਪਾਰੋ ਨੂੰ ਗੁਰੂ ਅਮਰਦਾਸ ਕਹਿੰਦੇ, ਗੁਰਮੁਖਾ ਕੋਈ ਇੱਛਾ ਰਹਿ ਗਈ ਮਨ 'ਚ? ਕਹਿਣ ਲੱਗਾ ਜੀ ਹਾਂ, ਇੱਕੋ ਇੱਛਾ ਬਣੀ ਹੋਈ ਹੈ, ਕੀ? ਹੋਰ ਸਿਮਰਨ ਦੀ ਦਾਤ ਬਖਸ਼ੋ। ਤਾਂ ਹਜ਼ੂਰ ਕਹਿਣ ਲੱਗੇ, ਸਿਮਰਨ ਦੀ ਇਹਦੋਂ ਉੱਤੇ ਅਵਸਥਾ ਹੀ ਕੋਈ ਨਹੀਂ, ਹੁਣ ਇੰਜ ਕਰ ਸਾਡੇ ਵਿੱਚ ਹੀ ਮਿਲ ਜਾ, ਸਰੀਰ ਤਿਆਗ ਦੇ, ਅਭੇਦ ਹੋ ਜਾ, ਅਸੀਂ ਇੱਥੋਂ ਇੱਕ ਬਿੰਦ ਵੀ ਵੱਖਰਾ ਨਹੀਂ ਰਹਿਣਾ ਚਾਹੁੰਦੇ। ਇਸ ਪ੍ਰਕਾਰ ਮੰਗਦੇ ਹਨ ਦਰਸ਼ਨ, ਮੰਗਦੇ ਹਨ ਨਾਮ, ਹੋਰ ਨਹੀਂ ਕੁਛ ਮੰਗਦੇ, ਉੱਥੇ ਮੰਗਾਂ ਮਿਟ ਜਾਂਦੀਆਂ। ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੇ ਚਰਨ ਰਸਾਇਣ। ਹਰੀ ਪਰਮਾਤਮਾ ਦੇ ਚਰਨ ਸਾਰੇ ਰਸਾਂ ਦਾ ਘਰ ਹਨ, ਉਹ ਐਸੇ ਮਹਾਨ ਰਸ ਨੂੰ ਛੱਡ ਕੇ ਕਿਉਂ ਲਾਂਭੇ ਜਾਣਗੇ? ਹਰੀ ਪਰਮਾਤਮਾ ਦੇ ਚਰਨ ਜੋ ਸਾਰੇ ਰਸਾਂ ਦਾ ਘਰ ਹਨ, ਉਹਨਾਂ ਚਰਨਾਂ ਦੀ ਸੇਵਾ ਕਰਦੇ ਭਾਵ ਭਗਤੀ ਕਰਦੇ ਨੇ। ਭਗਤੀ ਕਰਦਿਆਂ ਹੋਇਆਂ ਜੋ ਕੁਝ ਸੁਤੇ ਸਦ ਫੁਰਨਾ ਆਉਂਦਾ, ਮੰਗ ਹੁੰਦੀ ਹੈ, ਪਰਮਾਤਮਾ ਕੋਲੋਂ ਸਭ ਕੁਛ ਪ੍ਰਾਪਤ ਕਰ ਲੈਂਦਾ। ਜਨਮ ਮਰਨ ਦੂਹੂ ਉੱਤੇ ਛੂਟ ਹੈ ਭਵਜਲ ਜਗਤ ਤਰਾਇਣ। ਜੰਮਣ ਮਰਨ ਜਿਹੜਾ ਬਣਿਆ ਹੋਇਆ ਜੀਆਂ ਨੂੰ, ਇਹਨਾਂ ਦੋਵਾਂ ਤੋਂ ਛੁੱਟ ਜਾਂਦੇ। ਜੰਮਣ ਮਰਨ ਤਿੰਨ ਕੋ ਜੋ ਹਰ ਲੜ ਲੱਗੇ, ਨਾ ਮਰਨ ਹੋਵੇਗਾ ਨਾ ਜਨਮ ਹੋਵੇਗਾ। ਮੌਤ, ਸਰੀਰ ਦੀ ਮੌਤ ਦਾ ਪ੍ਰਭਾਵ ਕੋਈ ਨਹੀਂ ਅਤੇ ਜਨਮ ਅੱਗੇ ਹੋਣਾ ਹੀ ਨਹੀਂ। ਔਰ ਭਵਜਲ ਜੋ ਜਗਤ ਸੰਸਾਰ, ਜਿੱਥੇ ਡਰਾਂ ਦਾ ਪਾਣੀ ਭਰਿਆ ਹੋਇਆ, ਇਸ ਤੋਂ ਆਪ ਤਾਂ ਤਰਦੇ ਹੀ ਨੇ, ਹੋਰਨਾਂ ਨੂੰ ਵੀ ਤਾਰ ਲੈਂਦੇ ਹਨ। ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਖੋਜ ਖੋਜਦਿਆਂ ਖੋਜਦਿਆਂ ਗੁਰਮੁਖਾਂ ਨੇ ਇਹ ਤੱਤ ਸਿਧਾਂਤ ਮੋਰਲ ਨਿਚੋੜ ਵਿਚਾਰਿਆ ਹੈ ਕਿ ਰੱਬ ਦਾ ਜਿਹੜਾ ਦਾਸ ਹੈ, ਗੋਬਿੰਦ ਪਰਮਾਤਮਾ ਦੇ ਪਰਾਇਣ ਰਹਿੰਦਾ, ਆਸਰੇ, ਪਰਾਇਣ ਦਾ ਅਰਥ ਆਸਰੇ, ਉਹਨੂੰ ਕੇਵਲ ਪਰਮਾਤਮਾ ਦੇ ਚਰਨਾਂ ਦਾ ਸਹਾਰਾ ਹੈ, ਹੋਰ ਕੋਈ ਨਹੀਂ। ਅਵਿਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਵਿਨਾਸੀ ਨਾਸ ਤੋਂ ਰਹਿਤ ਖੇਮੈ ਨੇ ਸੁੱਖ। ਹੇ ਜੀਵ, ਜੇ ਸਦਾ ਦਾ ਸੁੱਖ ਤੂੰ ਚਾਹੁੰਦਾ ਤਾਂ ਸਦਾ ਸਿਮਰ ਨਾਰਾਇਣ। ਨਾਰਾਇਣ ਨਾ ਰਾਇਣ ਅਵਿਦਿਆ ਦੀ ਰਾਤ ਅੱਜ ਦੇ ਸਰੂਪ ਵਿੱਚ, ਨਾਰ ਪਾਣੀ ਵਿੱਚ ਜਿਹਦਾ ਆਇਣ ਵਾਸਾ ਹੈ, ਪਾਣੀਆਂ ਵਿੱਚ ਵੀ, ਔਰ ਇਸੇ ਤਰ੍ਹਾਂ ਨਰਾਂ ਨਰਾਂ ਵਿੱਚ ਜਿਸਦਾ ਆਇਣ ਘਰ ਬਣਿਆ ਹੋਇਆ, ऐसा जो परमात्मा है, जो ज्ञान स्वरूप है, ऐसे नारायण नू सदा ही सिमर मन बाणी शरीर करके चेते कर, फिर तेनू अविनाशी सुख की सदीवी रहन वाले सुख की प्राप्ति होगी। तेरे भी सब दुख दौड़ जाएंगे, कोई दुख नेड़े नहीं रहेगा, कोई प्रभाव नहीं पवेगा दुखों का। ये परम पवित्र उपदेश श्री गुरु अर्जन देव महाराज जी की पाक मुकद्दस रसना तो उचारिया होया आप जी ने सुनिया है। दास पासों हुई बेअंत बेअंत भुलां गलतियां सतगुरु महाराज ते आप संगत ने क्षमा करनिया। अगे वास्ते सुमत बख्शनी जी। वाहिगुरु जी का खालसा, वाहिगुरु जी की फतेह।